नानक पद बंदन पद सिमरो अंगद दुख गुर अमरदास हृदय नित त्यावो हृदय श्री गुरु रामदास गुण गुरु अर्जन बिघनन के नासक बिघनन हर गोविंद शुभ मत श्री हर राय नमो कर जोरी नमो श्री हर कृष्ण तेग बहादुर परम परम श्री गुरु गोविंद सिंह तरों तरा पर पुन पुन वाहिगुरु पुन बंदो बार बार एकंकार सतगुरु तेह प्रसाद वाहे गुरु जी की फतेह बेगन बिनाशन वाहे गुरु जी की फतेह बेगन बिनाशन
चौपाई पूर्व साए पूर्व चल गए उती पटने मैं जन्मे सो तो सुरगवास जापे बैलगुमा इतको गुर आए भास्कर कुछ तन सुरत संभारे राखे चाकर आयुध बारे ग्रामन मैं अखेर को जाए खेती दे तो जाड़ सुताए
वाहे गुरु जी का खालसा वाहे गुरु जी की फतेह। परम सत्कार योग सम्मान योग गुरु का खास रूप गुरु खालसा सात संगत सतगुरु गरीबनवाज अंतरयामी पतत पावन भगत वछल कृपा निदान धन धन श्री गुरु ग्रंथ साहिब सचे पातशाह जी महाराज जी दे पवित्र चरणा च संध्या वेले दे सजे हुए दीवाना च हाजरियां भर के आप समूह माई भाई प्रेमी जन सतगुरु गुरु कलगीधर पातशाह जी महाराज जी का इतिहास सरवण करके अपने जीवन नू सफला बना रहे नासरो मनसूर गुरु गोबिंद सिंह एज दी मंजूर गुरु गोबिंद सिंह ऐसे सतगुरु श्री गुरु गोबिंद सिंह साहब जी महाराज जी की कथा पहाड़ी राजे पहला दिल्ली दे सूबेदार कोल गए ने फिर बादशाह औरंगजेब दे कोल जाके पुकारा कर रहे ने पहला तो औरंगजेब ने अपनी जिहड़ी फौज हार के आई है उन्हां कोलों गुरु साहब जी बारे पुछिया फिर पहाड़ी राजे आके कह रहे ने बादशाह नूं कि श्री गुरु गोबिंद सिंह साहब ने अपने कोल बहुत भारी फौज रख ली है ਔਰ ਉਹਨਾਂ ਨੇ ਸਾਡੀ ਨੱਕ ਦਮ ਕੀਤਾ ਹੋਇਆ, ਕਿਉਂਕਿ ਦੁਸ਼ਮਣ ਦਾ ਸੁਭਾਅ ਹੁੰਦਾ ਹੈ ਕਿ ਦੁਸ਼ਮਣ ਨੇ ਉਹ ਗੱਲ ਕਰਨੀ ਹੈ ਜਿਹੜੀ ਨਾ ਹੋਵੇ। ਕਹਿੰਦੇ ਜੀ ਗੁਰੂ ਜੀ ਤਾਂ ਸਾਡੀਆਂ ਖੇਤੀਆਂ ਉਜਾੜਦੇ ਨੇ, ਸਾਡੀ ਫਸਲ ਉਜਾੜਦੇ ਨੇ, ਸਾਡੇ ਨਗਰਾਂ ਨੂੰ ਉਜਾੜਦੇ ਨੇ। ਇਸ ਤਰ੍ਹਾਂ ਦੀ ਬਿਰਤੀ ਲੈ ਕੇ ਔਰੰਗਜ਼ੇਬ ਦੇ ਕੋਲ ਸਤਿਗੁਰਾਂ ਦੇ ਬਰਖਿਲਾਫ ਬੋਲ ਰਹੇ ਨੇ। ਆਓ ਦਸਵੇਂ ਪਾਤਸ਼ਾਹ ਦਾ ਇਹ ਪਵਿੱਤਰ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਕਲਗੀਧਰ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਚੋਪਏ ਸੁਨ ਅਵਰੰਗੇ ਬੂਝਿਓ ਫੇਰ, ਕਿਉਂ ਤੁਮ ਸੰਗ ਗੁਰੂ ਕੋ ਬੈਰ।
ਔਰੰਗਜ਼ੇਬ ਬਾਦਸ਼ਾਹ ਪੁੱਛਣ ਲੱਗਾ ਇਹਨਾਂ ਪਹਾੜੀ ਰਾਜਿਆਂ ਨੂੰ, ਕਹਿਣ ਲੱਗਾ ਤੁਸੀਂ ਗੁਰੂ ਜੀ ਦੀ ਬਰਖਿਲਾਫਤ ਕਰ ਰਹੇ ਹੋ, ਇਹ ਦੱਸੋ ਵੀ ਤੁਹਾਡਾ ਗੁਰੂ ਨਾਲ ਵੈਰ ਕਾਹਦਾ, ਕਿਸ ਗੱਲ ਦੀ ਦੁਸ਼ਮਣੀ ਹੈ ਤੁਹਾਡੀ ਗੁਰੂ ਜੀ ਦੇ ਨਾਲ।
ਸੈਨਾ ਦੀਰਘ ਪ੍ਰਥਮ ਪਠਾਏ, ਤੋ ਨ ਤੁਮਰੀ ਰਾਰ ਮਿਟਾਏ।
ਮੈਂ ਪਹਿਲਾਂ ਤੁਹਾਡੀ ਮਦਦ ਵਾਸਤੇ ਫੌਜ ਭੇਜੀ ਹੈ, ਬੜੇ ਬੜੇ ਵੱਡੇ ਸੂਰਮੇ ਪੈਂਡੇ ਖਾਂ ਵਰਗੇ ਭੇਜੇ ਸਨ, ਪਰ ਫਿਰ ਵੀ ਤੁਹਾਡੀ ਲੜਾਈ ਨਹੀਂ ਮਿਟੀ। ਆਹ ਜਿਹੜਾ ਤੁਹਾਡਾ ਝਗੜਾ ਹੈ ਇਹ ਨਹੀਂ ਖਤਮ ਹੋਇਆ।
ਗੁਰ ਟਿਗ ਰਾਜ ਦੇਸ਼ ਕਿਛ ਨਾ ਏ।
ਗੁਰੂ ਦੇ ਕੋਲ ਕਿਹੜਾ ਕੋਈ ਦੇਸ਼ ਹੈ ਜਾਂ ਕੋਈ ਰਾਜ ਹੈ? ਉਹਨਾਂ ਦੇ ਕੋਲ ਨਾ ਕੋਈ ਰਾਜ ਹੈ ਨਾ ਕੋਈ ਉਹਨਾਂ ਦੇ ਕੋਲ ਕੋਈ ਦੇਸ਼ ਹੈ।
ਕਹਾਂ ਦੇਤ ਲਸ਼ਕਰ ਰੱਖ ਪਾਏ।
ਉਹ ਆਪਣੇ ਕੋਲ ਏਡਾ ਵੱਡਾ ਲਸ਼ਕਰ ਰੱਖਦੇ ਨੇ, ਉਹ ਲਸ਼ਕਰ ਨੂੰ ਤਨਖਾਹਾਂ ਕਿੱਥੋਂ ਦਿੰਦੇ ਨੇ? ਲਸ਼ਕਰ ਤਾਂ ਮੇਰੇ ਵਰਗੇ ਰਾਜੇ ਰੱਖਦੇ ਨੇ, ਬਾਦਸ਼ਾਹ ਰੱਖਦੇ ਨੇ। ਸਾਡੇ ਕੋਲ ਦੇਸ਼ ਹੈ, ਸਾਡੇ ਕੋਲ ਰਾਜ ਹੈ, ਸਾਡੇ ਕੋਲ ਪ੍ਰਜਾ ਦਾ ਮਾਮਲਾ ਆਉਂਦਾ, ਟੈਕਸ ਆਉਂਦਾ, ਬਥੇਰੇ ਆਮਦਨ ਆਉਂਦੀ ਹੈ, ਕਰ ਆਉਂਦਾ, ਉਹਦੇ ਨਾਲ ਅਸੀਂ ਆਪਣੀਆਂ ਫੌਜਾਂ ਨੂੰ ਤਨਖਾਹ ਦਿੰਦੇ ਹਾਂ। ਪਰ ਗੁਰੂ ਜੀ ਦੇ ਕੋਲ ਐਸਾ ਕਿਹੜਾ ਕੋਈ ਦੇਸ਼ ਹੈ, ਕਿਹੜਾ ਕੋਈ ਰਾਜ ਹੈ ਜਿਹੜਾ ਉਹਨਾਂ ਕੋਲ ਵੱਡਾ ਲਸ਼ਕਰ ਹੈ? ਆਪਣੇ ਉਸ ਲਸ਼ਕਰ ਨੂੰ ਕਿੱਥੋਂ ਤਨਖਾਹਾਂ ਦਿੰਦੇ ਨੇ, ਉਹਨਾਂ ਦੀ ਪੂਰਤੀ ਕਿਵੇਂ ਕਰਦੇ ਨੇ?
ਜਥਾ ਬਿਰਤੰਤ ਛੋਰ ਤੇ ਸਾਰੋ, ਅਬ ਤੁਮ ਮੋਏ ਸਮੀਪ ਉਚਾਰੋ।
ਇਹ ਸਾਰਾ ਬਿਰਤਾਂਤ ਤੁਸੀਂ ਹੁਣ ਮੈਨੂੰ ਦੱਸੋ ਕਿ ਐਸੀ ਕਿਹੜੀ ਗੱਲ ਹੈ ਜਿਹਦਾ ਤੁਹਾਡਾ ਗੁਰੂ ਜੀ ਦੇ ਨਾਲ ਵੈਰ ਵਿਰੋਧ ਪਿਆ ਹੋਇਆ? ਫਿਰ ਗੁਰੂ ਜੀ ਕੋਲ ਏਡਾ ਵੱਡਾ ਲਸ਼ਕਰ ਹੈ, ਉਹਦਾ ਖਰਚਾ ਕਿਵੇਂ ਚਲਾਉਂਦੇ ਨੇ, ਉਸ ਲਸ਼ਕਰ ਦਾ ਖਰਚ ਕਿਵੇਂ ਪੂਰਾ ਕਰਦੇ ਨੇ? ਇਹ ਸਾਰਾ ਬਿਰਤਾਂਤ ਤੁਸੀਂ ਮੈਨੂੰ ਦੱਸੋ।
ਸੁਣ ਕਰ ਜੋਰਤ ਕਥਾ ਬਖਾਨੇ, ਜਿਮ ਬੀਤੀ ਨਿਜ ਸੰਗ ਕਾਨੇ।
ਪਹਾੜੀ ਰਾਜਿਆਂ ਨੇ ਜਦੋਂ ਔਰੰਗਜ਼ੇਬ ਦਾ ਇਹ ਸਵਾਲ ਸੁਣਿਆ, ਸੁਣ ਕੇ ਫਿਰ ਇਹ ਬੋਲੇ, ਹੱਥ ਜੋੜ ਕੇ ਸਾਰੀ ਗੱਲ ਸੁਣਾਉਣ ਲੱਗੇ ਜਿਵੇਂ ਇਹਨਾਂ ਨਾਲ ਬੀਤੀ ਆ, ਉਹ ਸਾਰੀ ਕਥਾ ਸੁਣਾਉਣ ਲੱਗੇ ਹਨ।
ਗੁਰ ਕੋ ਪਿਤਾ ਮੋਲ ਲੇ ਥਾਨ, ਤਹਾਂ ਬਸਾਮਨ ਕਰ ਨਰ ਆਨ।
ਕਹਿਣ ਲੱਗੇ ਜਿਸ ਜਗ੍ਹਾ ਤੇ ਅੱਜ ਕੱਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਹਿ ਰਹੇ ਨੇ ਆਨੰਦਪੁਰ ਸਾਹਿਬ, ਇਹ ਜਗ੍ਹਾ ਇਹਨਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਡੇ ਕੋਲੋਂ ਮੁੱਲ ਖਰੀਦੀ ਸੀ। ਇਹ ਜਗ੍ਹਾ ਉਹਨਾਂ ਨੇ ਸਾਡੇ ਕੋਲੋਂ ਮੁੱਲ ਤਾਰ ਕੇ, ਮੁੱਲ ਖਰੀਦ ਕੇ ਉੱਥੇ ਉਹਨਾਂ ਨੇ ਨਗਰ ਵਸਾਇਆ ਸੀ, ਸ੍ਰੀ ਆਨੰਦਪੁਰ ਨਗਰ ਵਸਾ ਕਰਕੇ।
ਪੁਰਬ ਸਾਏ ਪੁਰਬ ਚਲ ਗਏ।
ਆਨੰਦਪੁਰ ਸਾਹਿਬ ਨਗਰ ਇਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ, ਤੇ ਨਗਰ ਵਸਾਉਣ ਤੋਂ ਬਾਅਦ ਉਹ ਇਹ ਨਗਰ ਛੱਡ ਕੇ ਪੂਰਬ ਦਿਸ਼ਾ ਨੂੰ ਚਲੇ ਗਏ।
ਤੁਸੀਂ ਪਟਨੇ ਇਹ ਜਨਮਏ।
ਉੱਧਰ ਹੀ ਪੂਰਬ ਦਿਸ਼ਾ ਵਾਲੇ ਪਾਸੇ ਸ੍ਰੀ ਪਟਨਾ ਸਾਹਿਬ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਹੋਇਆ, ਉਧਰ ਹੀ ਇਹਨਾਂ ਦਾ ਜਨਮ ਹੋਇਆ ਹੈ।
ਗੌਤੋ ਸੁਰਗ ਬਾਤ ਜਬ ਪਏ।
ਗੁਰੂ ਤੇਗ ਬਹਾਦਰ ਸਾਹਿਬ ਤਾਂ ਬਾਦਸ਼ਾਹ ਤੁਹਾਨੂੰ ਪਤਾ ਹੀ ਆ ਵੀ ਉਹ ਚਲੇ ਗਏ ਨੇ, ਉਹ ਸ਼ਹੀਦ ਹੋ ਗਏ ਨੇ, ਤੁਸਾਂ ਹੀ ਉਹਨਾਂ ਨੂੰ ਸ਼ਹੀਦ ਕੀਤਾ। ਉਹਦਾ ਬਾਰੇ ਉਹਦਾ ਗਿਆਨ ਤੁਹਾਨੂੰ ਸਭ ਕੁਝ ਹੈ।
ਬੈਲ ਗੁਮੈਤ ਕੋ ਗੁਰ ਆਏ,
ਤੇ ਬਾਅਦ ਵਿਚ ਇਹ ਜਿਹੜੇ ਗੁਰੂ ਹਨ, ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ ਦੇ ਸ਼ਹੀਦ ਹੋਣ ਤੋਂ ਬਾਅਦ, ਉਹਨਾਂ ਦੇ ਸੱਚਖੰਡ ਜਾਣ ਤੋਂ ਬਾਅਦ, ਇਹ ਛੋਟੀ ਉਮਰ ਹੀ ਸੀ ਇਹਨਾਂ ਦੀ, 9 ਸਾਲ ਦੇ ਸਨ, ਇਹ ਅਨੰਦਪੁਰ ਸਾਹਿਬ ਆ ਕੇ ਰਹਿਣ ਲੱਗ ਪਏ।
ਬਸ ਕਰ ਕੁਛ ਤਨ ਸੁਰਤ ਸੰਭਾਰੇ,
ਅਨੰਦਪੁਰ ਸਾਹਿਬ ਰਹਿ ਕੇ ਕੁਝ ਸਮਾਂ ਉੱਥੇ ਰਹਿ ਕੇ ਇਹਨਾਂ ਨੇ ਆਪਣੀ ਸੁਰਤ ਸੰਭਾਲੀ, ਉੱਥੇ ਇਹ ਜਵਾਨ ਹੋਏ।
ਆਖੇ ਚਾਕਰ ਆਯੁਧਦਾਰੇ,
ਜਦੋਂ ਇਹ ਵੱਡੇ ਹੋ ਗਏ, ਪਹਿਲਾਂ ਤਾਂ ਬਾਲ ਅਵਸਥਾ ਵਿਚ ਭੋਲੇ ਬਣ ਕੇ ਰਹੇ, ਪਰ ਜਦੋਂ ਵੱਡੇ ਹੋ ਗਏ ਇਹਨਾਂ ਨੇ ਆਪਣੇ ਕੋਲ ਨੌਕਰ ਰੱਖ ਲਏ, ਚਾਕਰ ਰੱਖ ਲਏ, ਸਿਪਾਹੀ ਰੱਖ ਲਏ।
ਗ੍ਰਾਮਨ ਮੈਂ ਖੇਰ ਕੋ ਜਾਏ,
ਇਹਨਾਂ ਨੇ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ। ਨੇੜੇ ਤੇੜੇ ਦੇ ਜਿਹੜੇ ਪਿੰਡ ਸਨ, ਉਹਨਾਂ ਪਿੰਡਾਂ ਦੇ ਵਿੱਚੋਂ ਸ਼ਿਕਾਰ ਖੇਡਣ ਵਾਸਤੇ ਲੰਘਣ ਲੱਗੇ।
ਤੀਦੇ ਤੋ ਜਾਰ ਸੁਥਾਏ,
ਇਹੋ ਜਿਹੇ ਨੇ ਕਿ ਪਹਿਲਾਂ ਤਾਂ ਕੱਲਾ ਸ਼ਿਕਾਰ ਖੇਡਦੇ ਸਨ, ਮੁੜ ਕੇ ਇਹਨਾਂ ਨੇ ਸਾਡੇ ਪਿੰਡ ਉਜਾੜਨੇ ਸ਼ੁਰੂ ਕਰ ਦਿੱਤੇ। ਅਸੀਂ ਨੀ ਕੋਈ ਵਧੀਕੀ ਕੀਤੀ, ਵੇਖੋ, ਹਾਲਾਂਕਿ ਪਹਾੜੀ ਰਾਜਿਆਂ ਦੀਆਂ ਸਾਰੀਆਂ ਵਧੀਕੀਆਂ ਸੀ, ਪਿੱਛੇ ਆਪਾਂ ਕਥਾ ਸੁਣੀ ਹੈ। ਇਹੀ ਸਤਿਗੁਰਾਂ ਦੇ ਉੱਤੇ ਚੜ ਚੜ ਕੇ ਆਉਂਦੇ ਰਹੇ, ਕਦੇ ਮਹਾਰਾਜ ਜੀ ਕੋਲੋਂ ਹਾਥੀ ਮੰਗਦੇ ਸਨ, ਕਦੇ ਵਸਤੂਆਂ ਮੰਗਦੇ ਸਨ, ਤੇ ਗੁਰੂ ਸਾਹਿਬ ਜੀ ਨੂੰ ਅਨੇਕਾਂ ਪ੍ਰਕਾਰ ਦੀਆਂ ਧਮਕੀਆਂ ਦੀਆਂ ਚਿੱਠੀਆਂ ਲਿਖ ਲਿਖ ਭੇਜਦੇ ਸਨ। ਆਪਣੀ ਗਲਤੀ ਨਹੀਂ ਪਏ ਦੱਸਦੇ, ਗੁਰੂ ਸਾਹਿਬ ਜੀ ਦੇ ਬਰਖਿਲਾਫ਼ ਕਹਿ ਰਹੇ ਨੇ। ਕਹਿੰਦੇ ਜੀ, ਉਹਨਾਂ ਨੇ ਪਹਿਲਾਂ ਤਾਂ ਸ਼ਿਕਾਰ ਖੇਡਣਾ ਸ਼ੁਰੂ ਕੀਤਾ, ਫਿਰ ਉਹਨਾਂ ਨੇ ਸਾਡੇ ਨਗਰ ਉਜਾੜਨੇ ਸ਼ੁਰੂ ਕਰ ਦਿੱਤੇ, ਬਹੁਤ ਸਾਰੇ ਸਾਡੇ ਜਿਹੜੇ ਖੇਤ ਸਨ, ਫਸਲਾਂ ਸਨ ਸਾਡੇ ਖੇਤਾਂ ਦੀਆਂ, ਉਹ ਫਸਲਾਂ ਉਹਨਾਂ ਨੇ ਉਜਾੜਨੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਸਿੰਘਾਂ ਦੀ ਇਹ ਬਿਰਤੀ ਨਹੀਂ ਸੀ, ਉਸੇ ਨਗਰ ਦੀ ਫਸਲ ਸਿੰਘ ਉਜਾੜਦੇ ਸਨ ਜਿਹੜਾ ਨਗਰ ਸਿੰਘਾਂ ਨਾਲ ਲੜਨ ਵਾਸਤੇ ਆਉਂਦਾ ਸੀ, ਪਹਾੜੀ ਰਾਜੇ ਜਿਨ੍ਹਾਂ ਦੀ ਹਮਾਇਤ ਕਰਦੇ ਸਨ, ਔਰ ਉਹ ਜਦੋਂ ਸਿੰਘਾਂ ਦੇ ਨਾਲ ਅੜਦੇ ਸੀ, ਉਹਨਾਂ ਨਾਲ ਫਿਰ ਖਾਲਸੇ ਦਾ ਦੋ ਝੜਪ ਵੀ ਹੁੰਦੀ ਸੀ ਸਿੰਘਾਂ ਦੇ, ਫਿਰ ਜੰਗ ਯੁੱਧ ਵੀ ਹੁੰਦੇ ਸਨ, ਤੇ ਫਿਰ ਉਹਨਾਂ ਨਗਰਾਂ ਨੂੰ ਦੰਡ ਦੇਣ ਵਾਸਤੇ ਉਹਨਾਂ ਦੀਆਂ ਫਸਲਾਂ ਵੀ ਤਬਾਹ ਕੀਤੀਆਂ ਜਾਂਦੀਆਂ ਸੀ। ਪਰ ਇਹਨਾਂ ਨੇ ਹੋਰ ਗੱਲਾਂ ਬਣਾ ਲਈਆਂ, ਕਹਿੰਦੇ ਜੀ ਉਹਨਾਂ ਨੇ ਸਾਡੀਆਂ ਫਸਲਾਂ ਬਿਨਾਂ ਕਾਰਨ ਤੋਂ ਉਜਾੜਨੀਆਂ ਸ਼ੁਰੂ ਕਰ ਦਿੱਤੀਆਂ, ਖੇਤੀ ਉਜਾੜਨੀ ਸ਼ੁਰੂ ਕਰ ਦਿੱਤੀ।
ਤਬ ਹਮਨੇ ਮਿਲ ਦੀਨ ਸੁਜ਼ੂਰ,
ਫਿਰ ਅਸੀਂ ਸਾਰਿਆਂ ਨੇ ਰਲ ਕੇ ਉਹਨਾਂ ਤੇ ਜ਼ੋਰ ਪਾਇਆ। ਜਦੋਂ ਉਹਨਾਂ ਨੇ ਵਧੀਕੀਆਂ ਕੀਤੀਆਂ ਤੇ ਫਿਰ ਅਸੀਂ ਉਹਨਾਂ ਤੇ ਆਪਣਾ ਜ਼ੋਰ ਪਾਇਆ ਸਾਰੇ ਰਾਜਿਆਂ ਨੇ ਮਿਲ ਕੇ।
ਗਮਨੇ ਉਹ ਸਾਰ ਮੋਰ ਕੀ ਔਰ,
ਉਹ ਆਨੰਦਪੁਰ ਸਾਹਿਬ ਛੱਡ ਕੇ ਸਾਰ ਮੋਰ ਜਿਹੜੀ ਰਿਆਸਤ ਹੈ ਯਾਨੀ ਕਿ ਪੌਂਟਾ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਉਧਰ ਚਲੇ ਗਏ, ਜਿਹੜੀ ਸਾਰ ਮੋਰ ਸਿਰਮੋਰ ਰਿਆਸਤ ਹੈ ਉਸ ਪਾਸੇ ਚਲੇ ਗਏ।
ਤੈਂ ਵੀ ਪਹੁੰਚੇ ਤੁਮੇ ਉਠਾਏ,
ਉੱਥੇ ਜਾ ਕੇ ਉਹਨਾਂ ਨੇ ਆਪਣਾ ਇੱਕ ਨਗਰ ਵਸਾ ਲਿਆ ਪੌਂਟਾ ਸਾਹਿਬ ਜਮੁਨਾ ਦੇ ਕੰਢੇ ਤੇ, ਪਰ ਉੱਥੇ ਜਾ ਕੇ ਵੀ ਨਹੀਂ ਉਹ ਟਿਕੇ, ਉੱਥੇ ਜਾ ਕੇ ਵੀ ਉਹਨਾਂ ਨੇ ਬੜੀ ਭਾਰੀ ਧੂਮ ਮਚਾਈ।
ਰਾਮ ਰਾਏ ਕੇ ਨਰ ਸਮਦਾਏ,
ਉੱਥੇ ਜਿਹੜੇ ਬਾਬਾ ਰਾਮ ਰਾਏ ਦੇ ਨਰ ਸਨ ਦੇਹਰਾਦੂਨ ਦੇ ਵਿੱਚ, ਕਿਉਂਕਿ ਰਾਮ ਰਾਏ ਔਰੰਗਜ਼ੇਬ ਦਾ ਹਮਾਇਤੀ ਸੀ, ਔਰੰਗਜ਼ੇਬ ਬਾਬਾ ਰਾਮ ਰਾਏ ਦਾ ਸਤਿਕਾਰ ਕਰਦਾ ਸੀ। ਇਹਨਾਂ ਨੇ ਰਾਮ ਰਾਏ ਦਾ ਵੀ ਜ਼ਿਕਰ ਕੀਤਾ ਵੀ ਗੁਰੂ ਜੀ ਨੇ ਰਾਮ ਰਾਏ ਦੇ ਬੰਦਿਆਂ ਨੂੰ ਵੀ ਤੰਗ ਕੀਤਾ, ਯਾਨੀ ਕਿ ਬਾਦਸ਼ਾਹ ਨੂੰ ਭੜਕਾਉਣ ਵਾਸਤੇ ਗੱਲਾਂ ਕਹਿ ਰਹੇ ਨੇ। ਕਹਿੰਦੇ ਜੀ ਉੱਥੇ ਦੇਹਰਾਦੂਨ ਦੇ ਇਲਾਕੇ ਵਿੱਚ ਜਿਹੜੇ ਬਾਬਾ ਰਾਮ ਰਾਏ ਦੇ ਬੰਦੇ ਸਨ,
ਉੱਥੇ ਮਸੰਦ ਮਾਰ ਸਭ ਦੀਨੇ,
ਜਿਹੜੇ ਬਾਬੇ ਰਾਮ ਰਾਏ ਦੇ ਬੜੇ ਵਧੀਆ ਵਧੀਆ ਮਸੰਦ ਸਨ, ਉਹਨਾਂ ਮਸੰਦਾਂ ਨੂੰ ਇਹਨਾਂ ਨੇ ਦੇਹਰਾਦੂਨ ਵਿੱਚ ਜਾ ਕੇ ਤੇਲ ਦੇ ਕੜਾਹਾਂ ਵਿੱਚ ਤਲ ਤਲ ਕੇ ਮਾਰਿਆ, ਤੇਲ ਦੇ ਕੜਾਹਾਂ ਵਿੱਚ ਸਾੜ ਸਾੜ ਕੇ ਉਹਨਾਂ ਨੂੰ ਖਤਮ ਕੀਤਾ ਮਾਰਿਆ।
ਰਾਜਨ ਸੰਗ ਬਖੇੜਾ ਕਿਨੋ,
ਉੱਥੇ ਜਿਹੜੇ ਰਾਜੇ ਸਨ ਸਾਡੇ ਪਹਾੜੀ ਰਾਜੇ, ਉਹਨਾਂ ਪਹਾੜੀ ਰਾਜਿਆਂ ਨਾਲ ਗੁਰੂ ਜੀ ਨੇ ਬੜਾ ਵੱਡਾ ਭਾਰੀ ਬਖੇੜਾ ਕੀਤਾ।
ਹਰੀ ਚੰਦ ਦੀਰਘ ਧਨ ਧਾਰੇ, ਤਹਾਂ ਜੰਗ ਕਰ ਲੀਨ ਸੁਮਾਰੇ,
ਫਿਰ ਉੱਥੇ ਰਾਜੇ ਫਤਿਹ ਸ਼ਾਹ ਨੇ ਇਹਨਾਂ ਤੇ ਹਮਲਾ ਕੀਤਾ ਫੌਜ ਲੈ ਕੇ ਰਾਜਿਆਂ ਦੀ। ਇਹ ਨੀ ਦੱਸਿਆ ਕਿ ਅਸੀਂ ਸ਼ਾਂਤ ਬੈਠੇ ਗੁਰੂ ਸਾਹਿਬ ਦੇ ਘਰ ਜਾ ਕੇ ਉਹਨਾਂ ਤੇ ਹਮਲਾ ਕੀਤਾ। ਕਹਿੰਦੇ ਜੀ ਉਹਨਾਂ ਨੇ ਸਾਡੇ ਨਾਲ ਵਧੀਕੀਆਂ ਕੀਤੀਆਂ, ਉੱਥੇ ਫਿਰ ਜੰਗ ਹੋਇਆ। ਸਾਡਾ ਬੜਾ ਵੱਡਾ ਸੂਰਮਾ ਸੀ ਰਾਜਾ ਹਰੀ ਚੰਦ, ਉਹ ਹਰੀ ਚੰਦ ਰਾਜੇ ਨੂੰ ਜੰਗ ਦੇ ਮੈਦਾਨ ਚ ਗੁਰੂ ਗੋਬਿੰਦ ਸਿੰਘ ਨੇ ਪੰਘਾਣੀ ਦੇ ਉਸ ਜੰਗ ਵਿੱਚ ਮਾਰ ਮੁਕਾਇਆ। ਕੱਲਾ ਉਹ ਪੰਘਾਣੀ ਦੇ ਜੰਗ ਦੇ ਵਿੱਚ ਹਰੀ ਚੰਦ ਰਾਜਾ ਹੀ ਨਹੀਂ ਮਾਰਿਆ, ਉਹਦੇ ਤੋਂ ਇਲਾਵਾ ਹੋਰ ਵੀ ਸਾਡੇ ਬਹੁਤ ਸਾਰੇ ਸਿਪਾਹੀਆਂ ਨੂੰ ਗੁਰੂ ਜੀ ਨੇ ਮਾਰ ਮੁਕਾਇਆ।
ਸਕਲ ਸੈਲਪਤੀ ਨੇ ਭਜਾਏ,
ਸਾਡੇ ਜਿੰਨੇ ਸੈਲਪਤੀ ਪਹਾੜੀ ਰਾਜੇ ਸਨ ਉਹ ਗੁਰੂ ਜੀ ਨੇ ਜੰਗ ਦੇ ਵਿੱਚੋਂ ਭਜਾ ਦਿੱਤੇ।
ਯਮੁਨਾ ਤਟ ਨਿਜ ਪੂਰੇ ਵਸਾਏ,
ਯਮੁਨਾ ਦੇ ਕੰਢੇ ਦੇ ਉੱਤੇ ਉਹਨਾਂ ਨੇ ਆਪਣੀ ਉੱਥੇ ਨਗਰੀ ਵਸਾ ਲਈ, ਆਪਣਾ ਨਗਰ ਪੌਂਟਾ ਸਾਹਿਬ ਵਸਾ ਲਿਆ।
ਕਿਤਕ ਸਮਾਂ ਬਸ ਤਾਂ ਵਸਾਇਓ, ਪੁਨ ਔਚਕ ਆਨੰਦਪੁਰ ਆਇਓ।
ਇਸੇ ਤਰ੍ਹਾਂ ਕੁਝ ਸਮਾਂ ਉੱਥੇ ਵਸ ਕੇ ਉਹਨਾਂ ਨੇ ਬਤੀਤ ਕੀਤਾ, ਕੁਝ ਵਰੇ ਉੱਥੇ ਹੀ ਰਹੇ ਪੌਂਟਾ ਸਾਹਿਬ। ਫਿਰ ਪਤਾ ਨੀ ਕੀ ਹੋਇਆ, ਅਚਨ ਚੇਤ ਅਚਾਨਕ ਫਿਰ ਦੁਬਾਰਾ ਆਨੰਦਪੁਰ ਸਾਹਿਬ ਆ ਗਏ। ਫਿਰ ਦੁਬਾਰਾ ਸ੍ਰੀ ਆਨੰਦਪੁਰ ਸਾਹਿਬ ਆ ਕੇ ਆਪਣਾ ਨਗਰ ਵਸਾਉਣ ਲੱਗੇ।
ਤੈ ਹੋਏ ਥਿਰ ਪੂਜਨ ਕਰ ਕਾਲੇ,
ਔਰ ਫਿਰ ਉੱਥੇ ਆਨੰਦਪੁਰ ਸਾਹਿਬ ਥਿਰ ਹੋ ਕੇ ਉਹਨਾਂ ਨੇ ਪ੍ਰਮਾਤਮਾ ਦੀ ਜਿਹੜੀ ਪ੍ਰਚੰਡ ਸ਼ਕਤੀ ਹੈ ਉਸ ਸ਼ਕਤੀ ਦੀ ਆਰਾਧਨਾ ਕੀਤੀ। ਹੁਣ ਇਹ ਪਹਾੜੀ ਰਾਜਿਆਂ ਨੂੰ ਅਸਲੀ ਗੱਲ ਦਾ ਨਹੀਂ ਸੀ ਪਤਾ, ਇਹ ਕਹਿੰਦੇ ਜੀ ਕਾਲੀ ਦੀ ਆਰਾਧਨਾ ਕੀਤੀ। ਹਾਲਾਂਕਿ ਸਤਿਗੁਰਾਂ ਨੇ ਤਾਂ ਅਕਾਲ ਪੁਰਖ ਦੀ ਜਿਹੜੀ ਭਗਉਤੀ ਸ਼ਕਤੀ ਆ ਉਹਨੂੰ ਆਰਾਧਿਆ, ਉਸ ਸ਼ਕਤੀ ਨੂੰ ਪ੍ਰਗਟ ਵੀ ਕੀਤਾ ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਨੇ ਨੈਣਾ ਦੇਵੀ ਦੇ ਟਿੱਲੇ ਤੇ। ਪਿੱਛੇ ਉਹ ਕਥਾ ਆਪ ਜੀ ਨੇ ਸੁਣੀ ਹੈ। ਕਹਿੰਦੇ ਜੀ ਗੁਰੂ ਜੀ ਨੇ ਉੱਥੇ ਫਿਰ ਕਾਲੀ ਸ਼ਕਤੀ ਜਿਹੜੀ ਸੀ ਆਰਾਧਨਾ ਕੀਤੀ ਉਹਦੀ।
ਭੀਮਾ ਕੀਨੀ ਬਿਜ਼ਕ ਪਾਲੇ,
ਔਰ ਉਸ ਕਾਲੀ ਨੂੰ ਉਹਨਾਂ ਨੇ ਪ੍ਰਗਟ ਕੀਤਾ, ਉਹ ਸ਼ਕਤੀ ਉਹਨਾਂ ਦੇ ਕੋਲ ਪ੍ਰਗਟ ਹੋਈ।
ਲੈ ਲੈ ਬਲ ਰਚਿਓ ਪੰਥੇ ਇੱਕ ਪਾਰੇ, ਹਿੰਦੂ ਤੁਰਕਨ ਤੇ ਬਿਦ ਨਿਆਰੇ।
ਉਹਨਾਂ ਨੇ ਉਸ ਸ਼ਕਤੀ ਨੂੰ ਪ੍ਰਗਟ ਕਰਨ ਤੋਂ ਬਾਅਦ ਪੰਥ ਦੀ ਸਾਜਣਾ ਕੀਤੀ। ਉਹਨਾਂ ਨੇ ਆਪਣਾ ਇੱਕ ਪੰਥ ਬਣਾਇਆ, ਖਾਲਸਾ ਪੰਥ ਸਾਜਿਆ, ਖਾਲਸਾ ਪੰਥ ਬਣਾਇਆ ਜਿਹੜਾ ਹਿੰਦੂਆਂ ਤੇ ਮੁਸਲਮਾਨਾਂ ਦੋਨਾਂ ਤੋਂ ਨਿਆਰਾ। ਇਹ ਗੱਲ ਪਹਾੜੀ ਰਾਜੇ ਕਹਿ ਰਹੇ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਕਿ ਉਹਨਾਂ ਨੇ ਆਪਣਾ ਪੰਥ ਸਾਜਿਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਸੀ। ਜਿਹੜਾ ਪੰਥ ਸਤਿਗੁਰਾਂ ਨੇ ਸਾਜਿਆ ਉਹ ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਆਰਾ ਹੈ। ਕਹਿਣ ਲੱਗੇ ਜੀ ਉਹਨਾਂ ਨੇ ਪੰਥ ਸਾਜਿਆ, ਇੱਕ ਖਾਲਸਾ ਪੰਥ ਉਹਦਾ ਨਾਂ ਰੱਖਿਆ, ਔਰ ਉਹ ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਆਰਾ ਹੈ।
ਹਮ ਜਬ ਗਏ ਨਿਕਟੇ ਇੱਕ ਬਾਰੇ,
ਅਸੀਂ ਜਦੋਂ ਉਹਨਾਂ ਨੇ ਪੰਥ ਸਾਜਿਆ ਸੀ ਤੇ ਉਹਨਾਂ ਦੇ ਕੋਲ ਗਏ ਸੀ ਇਕੱਠੇ ਹੋ ਕੇ, ਅਸੀਂ ਸਾਰੇ ਜਦੋਂ ਉਹਨਾਂ ਦੇ ਕੋਲ ਗਏ ਸੀ ਇਕੱਠੇ ਹੋ ਕੇ।
ਸਭ ਕੋ ਸਿੱਖਿਆ ਏਤੀ ਉਚਾਰੇ,
ਉਹਨਾਂ ਨੇ ਸਾਨੂੰ ਵੀ ਸਾਰਿਆਂ ਨੂੰ ਸਿੱਖਿਆ ਦਿੱਤੀ ਸੀ, ਸਾਨੂੰ ਵੀ ਸਾਰਿਆਂ ਨੂੰ ਸਿੱਖਿਆ ਦਿੰਦਿਆਂ ਇਹ ਗੱਲਾਂ ਕਹੀਆਂ ਸਨ।
ਤੁਮ ਵੀ ਸਿੰਘ ਬਣੋ ਸੁਖ ਪਾਵੋ,
ਸਾਨੂੰ ਵੀ ਕਿਹਾ ਕਿ ਹੇ ਪਹਾੜੀ ਰਾਜੋ ਤੁਸੀਂ ਵੀ ਸਿੰਘ ਬਣ ਜਾਓ, ਤੁਸੀਂ ਵੀ ਸਿੰਘ ਸੱਜ ਜਾਓ, ਖਾਲਸੇ ਪੰਥ ਵਿੱਚ ਸ਼ਾਮਿਲ ਹੋ ਜਾਓ।
ਰਾਜ ਸਮਾਜ ਸਕਲ ਬਿਰਦਾਵੋ,
ਤੁਹਾਡਾ ਜਿਹੜਾ ਰਾਜ ਸਮਾਜ ਹੈ ਉਹਦੇ ਵਿੱਚ ਵਾਧਾ ਹੋਵੇਗਾ, ਤੁਹਾਡਾ ਰਾਜ ਪ੍ਰਤਾਪ ਵਧੇਗਾ।
ਦਿੱਲੀ ਨਾਥ ਸਾਤ ਅਮਦੁਆ ਤੇ ਸੰਕਰੀ ਹੈ ਜੰਗ ਵਿਸ਼ੇਸ਼।
ਬਾਦਸ਼ਾਹ ਔਰੰਗਜ਼ੇਬ ਨਾਲ ਸਾਡੀ ਦੁਸ਼ਮਣੀ ਹੈ, ਗੁਰੂ ਜੀ ਨੇ ਸਾਨੂੰ ਇਹ ਗੱਲਾਂ ਕਹੀਆਂ, ਸਾਨੂੰ ਸਾਰਿਆਂ ਨੂੰ ਸੱਦ ਕੇ ਕਿ ਤੁਸੀਂ ਸਿੰਘ ਬਣ ਜਾਓ। ਔਰੰਗਜ਼ੇਬ ਬਾਦਸ਼ਾਹ ਨਾਲ ਸਾਡੀ ਦੁਸ਼ਮਣੀ ਹੈ, ਉਹਦੇ ਨਾਲ ਲੜ ਕੇ ਆਪਾਂ ਸਾਰੇ ਇਕੱਠੇ ਹੋ ਕੇ ਉਹਦੇ ਕੋਲੋਂ ਰਾਜ ਖੋਵਾਂਗੇ, ਉਹਦੇ ਕੋਲੋਂ ਦੀ ਬਾਦਸ਼ਾਹੀ ਖੋਵਾਂਗੇ। ਇਹ ਗੱਲਾਂ ਗੁਰੂ ਜੀ ਨੇ ਸਾਡੇ ਨਾਲ ਕੀਤੀਆਂ ਸਨ।
ਲਿਓ ਪਿਤਾ ਕਾ ਬੈਰ ਮਹਾਨਾ,
ਇਹ ਵੀ ਕਿਹਾ ਕਿ ਅਸੀਂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈਣਾ ਔਰੰਗਜ਼ੇਬ ਕੋਲੋਂ, ਔਰੰਗਜ਼ੇਬ ਕੋਲੋਂ ਆਪਣੇ ਪਿਤਾ ਜੀ ਦੀ ਸ਼ਹੀਦੀ ਦਾ ਬਦਲਾ ਲੈਣਾ ਹੈ।
ਖਪਾਮਨ ਮੈਂ ਤੁਰਕਾਨਾ,
ਔਰ ਇਹ ਜਿਹੜਾ ਤੁਰਕਾਨਾ ਹੈ ਮੈਂ ਇਹ ਸਾਰਾ ਖਤਮ ਕਰ ਦਿਆਂਗਾ, ਇਸ ਸਾਰੇ ਤੁਰਕਾਨੇ ਨੂੰ ਖਤਮ ਕਰਕੇ ਰੱਖ ਦਿਆਂਗਾ।
ਰਾਵਰ ਨਾਮ ਗੁਰੂ ਜਬ ਲਿਓ,
ਹੇ ਬਾਦਸ਼ਾਹ ਸਲਾਮਤ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਡਾ ਨਾਂ ਲਿਆ ਨਾ, ਪਹਿਲਾਂ ਤਾਂ ਅਸੀਂ ਸੁਣਦੇ ਰਹੇ ਪਰ ਜਦੋਂ ਉਹਨਾਂ ਨੇ ਤੁਹਾਡਾ ਨਾਂ ਲੈ ਕੇ ਸਾਨੂੰ ਇਹ ਗੱਲਾਂ ਕਹੀਆਂ।
ਸੁਣ ਹਮ ਸਕਲ ਤਰਾਸ ਮਨ ਪਾਇਓ,
ਇਹ ਸੁਣ ਕੇ ਸਾਡੇ ਸਾਰਿਆਂ ਦੇ ਮਨ ਚ ਡਰ ਪੈਦਾ ਹੋ ਗਿਆ। ਅਸੀਂ ਆਖਿਆ ਕਿ ਅਸੀਂ ਬਾਦਸ਼ਾਹ ਦੇ ਖਿਲਾਫ ਕਿਵੇਂ ਜਾ ਸਕਦੇ ਹਾਂ, ਅਸੀਂ ਤਾਂ ਬਾਦਸ਼ਾਹ ਔਰੰਗਜ਼ੇਬ ਦੇ ਖੈਰ ਖਵਾਹ ਆ, ਅਸੀਂ ਤਾਂ ਬਾਦਸ਼ਾਹ ਔਰੰਗਜ਼ੇਬ ਦਾ ਦਿੱਤਾ ਰਾਜ ਭੋਗਦੇ ਹਾਂ। ਸਾਡੇ ਸਾਰਿਆਂ ਦੇ ਮਨ ਦੇ ਵਿੱਚ ਇੱਕਦਮ ਡਰ ਪੈਦਾ ਹੋ ਗਿਆ।
ਇਹ ਜਵਾਬ ਤਬ ਨਾ ਇਨ ਮਾਨੇ,
ਪਰ ਇਹਨਾਂ ਨੂੰ ਅਸੀਂ ਜਵਾਬ ਦੇ ਦਿੱਤਾ ਗੁਰੂ ਜੀ ਨੂੰ, ਅਸੀਂ ਇਹਨਾਂ ਦੀ ਗੱਲ ਨਹੀਂ ਮੰਨੀ। ਅਸੀਂ ਇਹਨਾਂ ਦੀਆਂ ਗੱਲਾਂ ਦਾ ਇਨਕਾਰ ਕਰ ਦਿੱਤਾ।
ਹਜ਼ਰਤ ਕੋ ਨਹੀਂ ਜੀ ਖਾਵੰਦ ਜਾਣੇ।
ਕਿਉਂ ਇਨਕਾਰ ਕੀਤਾ? ਕਿਉਂਕਿ ਬਾਦਸ਼ਾਹ ਅਸੀਂ ਤੈਨੂੰ ਆਪਣਾ ਖਾਵੰਦ ਸਮਝਦੇ ਹਾਂ, ਤੈਨੂੰ ਆਪਣਾ ਖਸਮ ਸਮਝਦੇ ਹਾਂ ਵੀ ਤੂੰ ਸਾਡਾ ਮਾਲਕ ਹੈ। ਇਹ ਸਮਝ ਕੇ ਜਾਣ ਕੇ ਅਸੀਂ ਗੁਰੂ ਜੀ ਨੂੰ ਜਵਾਬ ਦੇ ਦਿੱਤਾ।
ਚੜ ਕਰ ਗਏ ਆਪਣੇ ਡੇਰੇ
ਔਰ ਅਸੀਂ ਉਥੋਂ ਆਨੰਦਪੁਰ ਸਾਹਿਬ ਤੋਂ ਚੜ ਕੇ ਆਪੋ ਆਪਣੇ ਡੇਰਿਆਂ ਨੂੰ ਵਾਪਸ ਚਲੇ ਗਏ।
ਹਮ ਤੇ ਪਿੱਛੇ ਸਿੰਘ ਕਨੇਰੇ।
ਸਾਡੇ ਤੋਂ ਚਲੇ ਜਾਣ ਤੋਂ ਬਾਅਦ ਜਿਹੜੇ ਗੁਰੂ ਜੀ ਦੇ ਬਹੁਤ ਸਾਰੇ ਸਿੰਘ ਹਨ,
ਚਾਰੋਂ ਵਰਨ ਕਰੇ ਕਥਾਏ।
ਸਿੰਘ ਵੀ ਕਾਹਦੇ ਰੇ, ਚਾਰ ਵਰਨ ਇਕੱਠੇ ਕੀਤੇ ਹੋਏ ਨੇ ਉਹਨਾਂ ਨੇ ਇੱਕੋ ਜਗ੍ਹਾ ਤੇ। ਖੱਤਰੀ ਵੀ, ਬ੍ਰਾਹਮਣ ਵੀ, ਸ਼ੂਦਰ ਵੀ, ਵੈਸ਼ ਵੀ, ਉਹਨਾਂ ਨੇ ਵਰਨ ਵੰਡ ਦੀ ਤਾਂ ਗੱਲ ਹੀ ਨਹੀਂ ਰਹਿਣ ਦਿੱਤੀ। ਉਹਨਾਂ ਨੇ ਚਾਰਾਂ ਵਰਨਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕੀਤਾ ਹੋਇਆ ਸਿੰਘ ਬਣਾਏ ਹੋਏ ਨੇ।
ਇੱਕ ਥਾਂ ਇਕੱਠੇ ਭੋਜਨ ਸਭ ਨੂੰ ਖਵਾਏ।
ਹੈਰਾਨੀ ਇਸ ਗੱਲ ਦੀ ਹੈ ਬਾਦਸ਼ਾਹ ਕਿ ਸਾਡੇ ਵਿੱਚ ਬ੍ਰਾਹਮਣ ਤੇ ਛੱਤਰੀ ਵੱਖਰਾ ਬਹਿ ਕੇ ਭੋਜਨ ਛਕਦੇ ਨੇ, ਸ਼ੂਦਰਾਂ ਨੂੰ ਵੱਖਰਾ ਛਕਾਉਂਦੇ ਨੇ, ਪਰ ਗੁਰੂ ਜੀ ਨੇ ਤਾਂ ਚਾਰਾਂ ਵਰਨਾਂ ਨੂੰ ਇੱਕੋ ਜਗ੍ਹਾ ਤੇ ਬਿਠਾ ਕੇ ਭੋਜਨ ਛਕਾਉਣਾ ਸ਼ੁਰੂ ਕਰ ਦਿੱਤਾ ਹੈ। ਚਾਰਾਂ ਵਰਨਾਂ ਨੂੰ ਇੱਕੋ ਜਗ੍ਹਾ ਤੇ ਬਿਠਾ ਕੇ ਭੋਜਨ ਛਕਾਉਂਦੇ ਹਨ।
300 ਕਹੇ ਗਹੋ ਹਥਿਆਰੰਗ।
ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਸ਼ਸਤਰ ਰੱਖ ਲਓ ਆਪਣੇ ਕੋਲ। ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਕਦੇ ਪਤਾ ਹੀ ਨਹੀਂ ਸੀ ਵੀ ਹਥਿਆਰ ਕੀ ਹੁੰਦੇ ਨੇ, ਜਿਨ੍ਹਾਂ ਨੂੰ ਸ਼ਸਤਰਾਂ ਦਾ ਨਹੀਂ ਸੀ ਪਤਾ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰਧਾਰੀ ਬਣਾ ਦਿੱਤਾ ਹੈ। ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ ਸੀ, ਜੋ ਪਹਾੜੀ ਰਾਜੇ ਕਹਿ ਰਹੇ ਨੇ ਸੱਚ ਕਹਿ ਰਹੇ ਨੇ। ਵਾਕਈ ਲੋਕਾਂ ਨੂੰ ਕੀ ਪਤਾ ਸੀ, ਹਥਿਆਰਾਂ ਦਾ ਸ਼ਸਤਰਾਂ ਦਾ ਕੋਈ ਬੋਧ ਨਹੀਂ ਸੀ। ਜਿਨ੍ਹਾਂ ਦੇ ਪਿਓ ਪੁਰਖਾਂ ਨੇ ਵੀ ਕਦੇ ਕਹਿੰਦੇ, ਉਹਨਾਂ ਸ਼ੂਦਰਾਂ ਵੈਸ਼ਾਂ ਦੇ ਬਜ਼ੁਰਗਾਂ ਨੇ ਵੀ ਕਦੇ ਹਥਿਆਰ ਨਹੀਂ ਸੀ ਰੱਖੇ, ਉਹਨਾਂ ਨੂੰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼ਸਤਰਧਾਰੀ ਸੂਰਮਾ ਬਣਾ ਦਿੱਤਾ। ਵਾਕਈ ਗੁਰਦੇਵ ਨੇ ਜੋ ਬਚਨ ਕਹੇ ਸੀ ਨਾ ਕਿ ਮੈਂ ਗਿੱਦੜੋਂ ਸ਼ੇਰ ਬਣਾਵਾਂਗਾ, ਤੇ ਵਾਕਈ ਉਹਨਾਂ ਗਿੱਦੜਾਂ ਤੋਂ ਸ਼ੇਰ ਬਣਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰਧਾਰੀ ਬਣਾ ਕੇ। ਕਹਿੰਦੇ ਜੀ ਉਹਨਾਂ ਨੇ ਉਹ ਜਿਹੜੇ ਚਾਰ ਵਰਨਾਂ ਦੇ ਲੋਕ ਨੇ, ਨਾਲੇ ਤਾਂ ਇੱਕੋ ਜਗ੍ਹਾ ਤੇ ਉਹਨਾਂ ਨੂੰ ਰੋਟੀ ਖਵਾਉਂਦੇ ਨੇ, ਕੋਈ ਉਹਨਾਂ ਵਿੱਚ ਫਰਕ ਨਹੀਂ ਰਹਿਣ ਦਿੱਤਾ, ਉਹਨਾਂ ਵਿੱਚ ਆਪਸੀ ਜਾਤ ਪਾਤ ਦਾ ਕੋਈ ਫਰਕ ਨਹੀਂ ਰਹਿਣ ਦਿੱਤਾ, ਭੇਦ ਨਹੀਂ ਰਹਿਣ ਦਿੱਤਾ, ਔਰ ਇੱਕੋ ਜਗ੍ਹਾ ਦੇ ਉੱਤੇ ਬਿਠਾ ਕੇ ਜਿੱਥੇ ਭੋਜਨ ਛਕਾਉਂਦੇ ਨੇ ਉੱਥੇ ਉਹਨਾਂ ਨੂੰ ਹਥਿਆਰ ਧਾਰਨ ਕਰਵਾ ਦਿੱਤੇ ਨੇ।
ਸਦਾ ਯੁੱਧ ਸੰਤਰੋ ਪਿਆਰੋ।
ਔਰ ਉਹਨਾਂ ਨੂੰ ਇਹੀ ਸਿੱਖਿਆ ਦਿੰਦੇ ਨੇ, ਉਹਨਾਂ ਦੇ ਦਰਬਾਰ ਦੇ ਵਿੱਚ ਢਾਡੀ ਵਾਰਾਂ ਗਾਉਂਦੇ ਨੇ, ਯੋਧਿਆਂ ਦੀਆਂ ਸੂਰਮਿਆਂ ਦੀਆਂ ਵਾਰਾਂ ਗਾਉਂਦੇ ਨੇ, ਤੇ ਗੁਰੂ ਗੋਬਿੰਦ ਸਿੰਘ ਜੀ ਵੀ ਉਹਨਾਂ ਨੂੰ ਇਹੀ ਉਪਦੇਸ਼ ਦਿੰਦੇ ਨੇ ਵੀ ਸਦਾ ਯੁੱਧ ਨਾਲ ਪਿਆਰ ਕਰਨਾ, ਹਰ ਵੇਲੇ ਯੁੱਧ ਨਾਲ ਹੀ ਪਿਆਰ ਕਰਨਾ, ਪ੍ਰੀਤ ਕਰਨੀ ਹੈ, ਯੁੱਧ ਤੋਂ ਬਿਨਾਂ ਕੁਝ ਹੋਰ ਮੰਗਣਾ ਹੀ ਨਹੀਂ, ਹਰ ਵੇਲੇ ਆਪਣੇ ਹਿਰਦੇ 'ਚ ਧਰਮ ਯੁੱਧ ਕੇ ਚਾਏ ਦੀ ਅਵਸਥਾ ਰੱਖਣੀ ਹੈ। ਇਹੋ ਜਿਹਾ ਉਪਦੇਸ਼ ਉਹ ਆਪਣੇ ਖਾਲਸੇ ਨੂੰ, ਆਪਣੇ ਸਿੰਘਾਂ ਨੂੰ ਦਿੰਦੇ ਨੇ, ਤੇ ਹਰ ਵੇਲੇ ਕਹਿੰਦੇ ਨੇ ਖਾਲਸਾ ਸੋ ਜੋ ਕਰੇ ਨਿਤ ਜੰਗ। ਕਹਿੰਦੇ ਖਾਲਸਾ ਉਹ ਹੈ ਜਿਹੜਾ ਨਿਤ ਜੰਗ ਕਰੇ, ਧਰਮ ਯੁੱਧ ਕਰੇ। ਖਾਲਸਾ ਸੋ ਜੋ ਚੜ੍ਹੇ ਤੁਰੰਗ, ਖਾਲਸਾ ਸੋ ਜੋ ਦੁਸ਼ਟ ਕੋ ਗੱਲ ਹੈ। ਏਦਾਂ ਦੇ ਬਚਨ ਖਾਲਸੇ ਨੂੰ ਕਹਿ ਕੇ ਆਪਣੇ ਖਾਲਸੇ ਨੂੰ ਉਤਸ਼ਾਹਿਤ ਕਰਦੇ ਹਨ।
ਪਾਤਸ਼ਾਹ ਮੈਂ ਪਾਲਾ,
ਜਿੰਨੇ ਪਾਤਸ਼ਾਹ ਹੋਰ ਪਹਾੜੀ ਰਾਜੇ ਆਦਿਕ ਹਨ,
ਤੁਮਕੋ ਸਕਲ ਭਰਾਂਗੇ ਹਾਲਾ।
ਗੁਰੂ ਜੀ ਆਪਣੇ ਸਿੰਘਾਂ ਨੂੰ ਕਹਿੰਦੇ ਵੱਡਾ ਵੱਡਾ ਜਿਹੜਾ ਪਾਤਸ਼ਾਹ ਨਾ ਔਰੰਗਜ਼ੇਬ ਤੇ ਉਹਦੇ ਸਮੇਤ ਜਿੰਨੇ ਹੋਰ ਰਾਜੇ ਨੇ ਉਹ ਸਾਰੇ ਤੁਹਾਡਾ ਹਾਲਾ ਭਰਨਗੇ, ਉਹ ਸਾਰੇ ਖਾਲਸਾ ਜੀ ਤੁਹਾਡੇ ਅੱਗੇ ਟੈਕਸ ਭਰਿਆ ਕਰਨਗੇ, ਤੁਹਾਨੂੰ ਮਾਮਲਾ ਤਾਰਿਆ ਕਰਨਗੇ।
ਸਦਾ ਮਲੇਛਨ ਸਭਾ ਮਲੇਛਨ ਛਿਪਰੇ ਉਠਾਵੈ, ਲੋਟ ਕੋਟ ਗਨ ਤੁਰਕ ਕਪਾਵੈ।
ਇਹਨਾਂ ਮਲੇਛਾਂ ਦੀ ਸਭਾ ਬੜੀ ਛੇਤੀ ਉਠਾ ਕੇ ਰੱਖ ਦਿਆਂਗੇ, ਲੁੱਟ ਕਸੁੱਟ ਕਰਕੇ ਜਿਹੜੇ ਤੁਰਕ ਨੇ ਇਹਨਾਂ ਤੁਰਕਾਂ ਨੂੰ ਅਸੀਂ ਖਪਾ ਦਿਆਂਗੇ, ਇਹਨਾਂ ਤੁਰਕਾਂ ਤੇ ਮਲੇਛਾਂ ਦਾ ਨਾਸ ਕਰ ਦਿਆਂਗੇ, ਭਾਰਤ ਖੰਡ ਦੀ ਭੂਮੀ ਵਿੱਚ ਇਹਨਾਂ ਦਾ ਰਾਜ ਨਹੀਂ ਰਹੇਗਾ।
ਪਿਤਾ ਮਾਤੇ ਤੁਝ ਅਸ ਕਾਲੇ, ਪੰਥ ਸਾਇਕ ਨਿਤ ਰਖਵਾਲੇ।
ਗੁਰੂ ਕਹਿੰਦੇ ਨੇ ਕਿ ਸਾਡਾ ਪਿਤਾ ਅਸ ਤੁਝ ਅਕਾਲ ਪੁਰਖ ਹੈ, ਔਰ ਅਕਾਲ ਪੁਰਖ ਦੀ ਸ਼ਕਤੀ ਸਾਡੀ ਮਾਤਾ ਹੈ, ਉਹ ਅਕਾਲ ਪੁਰਖ ਨੂੰ ਹੀ ਆਪਣੇ ਪਿਤਾ ਤੇ ਮਾਤਾ ਮੰਨਦੇ ਨੇ। ਕਹਿੰਦੇ ਮਹਾਕਾਲ ਜਿਹੜਾ ਉਹ ਸਾਡਾ ਪਿਤਾ ਹੈ, ਜੋ ਅਕਾਲ ਦਾ ਵੀ ਕਾਲ ਹੈ, ਔਰ ਅਕਾਲ ਪੁਰਖ ਦੀ ਜੋ ਸ਼ਕਤੀ ਆ ਉਹ ਸਾਡੀ ਮਾਤਾ ਹੈ। ਔਰ ਕਹਿੰਦੇ ਖਾਲਸਾ ਜੀ ਪੰਥ ਦੀ ਸਹਾਇਤਾ ਸਦਾ ਉਸ ਅਕਾਲ ਪੁਰਖ ਨੇ ਕਰਨੀ ਹੈ। ਆਪਣੇ ਖਾਲਸੇ ਨੂੰ ਉਤਸ਼ਾਹ ਦੇਣ ਵਾਸਤੇ ਇਸ ਤਰ੍ਹਾਂ ਦੇ ਬਚਨ ਕਰਦੇ ਨੇ, ਕਹਿੰਦੇ ਖਾਲਸਾ ਜੀ ਤੁਹਾਡੀਆਂ ਜੜ੍ਹਾਂ ਮੈਂ ਅਕਾਲ ਪੁਰਖ ਦੇ ਪੇਟ ਵਿੱਚ ਲਾ ਦਿੱਤੀਆਂ ਨੇ, ਜਿਹੜੀਆਂ ਸਦਾ ਵਾਸਤੇ ਲੱਗੀਆਂ ਰਹਿਣਗੀਆਂ। ਹੁਣ ਇਹਨੂੰ ਪੁੱਟਣ ਵਾਸਤੇ ਪਹਿਲਾਂ ਅਕਾਲ ਪੁਰਖ ਦਾ ਪੇਟ ਪਾੜਨਾ ਪਵੇਗਾ। ਹੁਣ ਅਕਾਲ ਪੁਰਖ ਦਾ ਪੇਟ ਪਾੜਨ ਵਾਸਤੇ ਕਿਸੇ 'ਚ ਏਡੀ ਤਾਕਤ ਨਹੀਂ ਹੈ ਕਿ ਜਿਹੜਾ ਅਕਾਲ ਪੁਰਖ ਦਾ ਪੇਟ ਪਾੜ ਸਕੇ। ਇਸ ਕਰਕੇ ਖਾਲਸੇ ਦੀਆਂ ਜੜ੍ਹਾਂ ਵੀ ਸਦੀਵ ਕਾਲ ਲਈ ਲੱਗ ਰਹੀਆਂ ਨੇ। ਜਦੋਂ ਤੱਕ ਅਕਾਲ ਪੁਰਖ ਰਹੇਗਾ ਉਦੋਂ ਤੱਕ ਖਾਲਸਾ ਪੰਥ ਵੀ ਰਹੇਗਾ। ਏਦਾਂ ਦੇ ਬਚਨ ਕਰਕੇ ਉਹ ਆਪਣੇ ਖਾਲਸੇ ਨੂੰ ਉਤਸ਼ਾਹਿਤ ਕਰਦੇ ਨੇ, ਕਹਿੰਦੇ ਖਾਲਸਾ ਜੀ ਮੈਂ ਤੁਹਾਡਾ ਬੀਜ ਸੱਚਖੰਡ 'ਚ ਰੱਖ ਦਿੱਤਾ। ਸੱਚਖੰਡ 'ਚ ਸਾਂਭ ਕੇ, ਹੁਣ ਜਿਹੜੀ ਫਸਲ ਦਾ ਬੀਜ ਸਾਂਭ ਕੇ ਰੱਖਿਆ ਹੋਵੇ, ਫਸਲ ਤਬਾਹ ਵੀ ਹੋ ਜਾਏ, ਉਹਦਾ ਬੀਜ ਲਾ ਕੇ ਦੁਬਾਰਾ ਉਹ ਫਸਲ ਪੈਦਾ ਕੀਤੀ ਜਾ ਸਕਦੀ ਹੈ। ਕਹਿੰਦੇ ਜਿਹੜੇ 40 ਸਿੰਘ ਨੇ ਮੈਂ ਉਹ ਬੀਜ ਰੱਖਿਆ ਹੈ, 40 ਨਰ ਇਹ ਬੀਜ ਖਾਲਸਾ ਮੁਕਤੇ ਪਾਵਨ ਸਿੰਘ ਬਲੀ। ਆਹ ਜਿਹੜੇ 40 ਮੁਕਤੇ ਨੇ ਮੇਰੇ ਖਾਲਸੇ ਪੰਥ ਦਾ ਬੀਜ ਮੈਂ ਸਾਂਭ ਕੇ ਰੱਖੇ ਹੋਏ ਨੇ। ਇਹ ਸਰਬਲੋਕ ਪ੍ਰਕਾਸ਼ ਦੇ ਮਹਾਰਾਜ ਜੀ ਦੇ ਬਚਨ ਨੇ, ਦਸਵੇਂ ਪਾਤਸ਼ਾਹ ਦੇ ਸਰਬਲੋਕ ਗ੍ਰੰਥ ਦੇ। ਗੁਰਦੇਵ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨਾਂ ਨੂੰ ਦੁਹਰਾ ਕੇ ਉਹ ਪਹਾੜੀ ਰਾਜੇ ਦੱਸ, ਕਿਉਂਕਿ ਮਿੰਟ ਮਿੰਟ ਦੀ ਖਬਰ ਸੀ ਪਹਾੜੀ ਰਾਜਿਆਂ ਨੂੰ, ਪੰਮੇ ਵਰਗੇ ਦੂਤ ਭੇਜੇ ਹੋਏ ਸੀ ਜਿਹੜੇ ਉੱਥੋਂ ਦੀ ਇੱਕ ਇੱਕ ਮਿੰਟ ਦੀ ਖਬਰ ਗੁਰੂ ਪਾਤਸ਼ਾਹ ਦੀ ਇਹਨਾਂ ਰਾਜਿਆਂ ਤੱਕ ਪਹੁੰਚਾਉਂਦੇ ਸੀ, ਕਿਹੜੀ ਗੱਲ ਹੋਈ ਹੈ ਕਿਹੜੀ ਨਹੀਂ ਹੋਈ, ਉਹ ਸਾਰੀਆਂ ਗੱਲਾਂ ਦਾ ਪਤਾ ਸੀ ਇਹਨਾਂ ਰਾਜਿਆਂ ਨੂੰ, ਸਭ ਦੱਸ ਰਹੇ ਨੇ। ਕਹਿੰਦੇ ਜੀ ਇੱਦਾਂ ਆਪਣੇ ਖਾਲਸੇ ਨੂੰ, ਉਹ ਕਹਿੰਦੇ ਖਾਲਸਾ ਜੀ ਤੁਹਾਡੀ ਸਹਾਇਤਾ ਅਕਾਲ ਪੁਰਖ ਨੇ ਕਰਨੀ ਹੈ, ਤੁਹਾਡੀ ਰਖਵਾਲੀ ਅਕਾਲ ਪੁਰਖ ਨੇ ਕਰਨੀ ਹੈ, ਤੁਸੀਂ ਜਦੋਂ ਲੜਨਾ ਅਕਾਲ ਪੁਰਖ ਦਾ ਆਸਰਾ ਲੈ ਕੇ ਲੜਨਾ, ਤੁਹਾਨੂੰ ਕਿਸੇ ਤਾਜ ਦਾ ਕਿਸੇ ਬਾਜ ਦਾ ਜਾਂ ਕਿਸੇ ਵੀ ਪ੍ਰਕਾਰ ਦੇ ਕਿਲਿਆਂ ਦਾ ਆਸਰਾ ਨਹੀਂ ਹੈ, ਨਾ ਤੁਹਾਨੂੰ ਰਾਜਿਆਂ ਦਾ ਕੋਈ ਆਸਰਾ ਹੈ, ਤੁਸੀਂ ਇੱਕ ਅਕਾਲ ਪੁਰਖ ਦੇ ਆਸਰੇ ਨਾਲ ਜੰਗ ਦੇ ਮੈਦਾਨ ਵਿੱਚ ਲੜਨਾ ਹੈ।
ਤੁਰਕਨ ਸਨ ਰਣ ਇਹ ਉਪਦੇਸ਼,
ਹਰ ਵੇਲੇ ਇਹੀ ਉਪਦੇਸ਼ ਦਿੰਦੇ ਨੇ। ਕਹਿੰਦੇ ਖਾਲਸਾ ਜੀ ਨਾ ਮਲੇਛਾਂ ਨਾਲ ਤੁਹਾਡਾ ਜੰਗ ਪਵਾਇਆ, ਇਹਨਾਂ ਮਲੇਛਾਂ ਦੇ ਨਾਲ ਤੁਹਾਨੂੰ ਲੜਾਉਣਾ, ਚਿੜੀਆਂ ਤੋਂ ਮੈਂ ਬਾਜ ਤੁੜਾਉਣੇ ਨੇ, ਆਹ ਜਿਹੜੇ ਬਾਜਾਂ ਦੇ ਸਮਾਨ ਤੁਰਕ ਮਲੇਛ ਨੇ ਉਹਨਾਂ ਨਾਲ ਮੈਂ ਤੁਹਾਨੂੰ ਲੜਾਉਣਾ, ਔਰ ਲੜਾਉਣਾ ਹੀ ਨਹੀਂ ਲੜਾ ਕੇ ਤੁਹਾਡੀ ਉਸ ਜੰਗ ਦੇ ਵਿੱਚ ਜਿੱਤ ਵੀ ਕਰਾਉਣੀ ਹੈ। ਏਦਾਂ ਉਹ ਆਪਣੇ ਖਾਲਸੇ ਨੂੰ ਕਹਿੰਦੇ ਰਹਿੰਦੇ, ਹਰ ਵੇਲੇ ਇਹੀ ਸਿੱਖਿਆ ਦਿੰਦੇ ਨੇ, ਉਪਦੇਸ਼ ਦਿੰਦੇ ਨੇ ਕਿ ਤੁਸੀਂ ਤੁਰਕਾਂ ਨਾਲ ਮਲੇਛਾਂ ਨਾਲ ਲੜਨਾ ਹੈ।
ਪ੍ਰਥਮ ਸੈਂਕੜੇ ਸਿੰਘ ਪਏ ਅਬੈ ਹਜ਼ਾਰੋਂ ਸਿੰਘ ਥਏ ਹੈ।
ਬਾਦਸ਼ਾਹ ਪਹਿਲਾਂ ਤਾਂ ਸੈਂਕੜਿਆਂ ਦੀ ਗਿਣਤੀ ਚ ਸੀ ਸਿੰਘ ਉਹਨਾਂ ਦੇ ਕੋਲ, ਪਰ ਹੁਣ ਉਹਨਾਂ ਦੇ ਕੋਲ ਹਜ਼ਾਰਾਂ ਦੀ ਗਿਣਤੀ ਚ ਹੋ ਗਏ ਨੇ। ਪਹਿਲਾਂ ਤਾਂ ਸੈਂਕੜੇ ਹੀ ਸਨ, ਹੁਣ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਕੋਲ ਸਿੰਘ ਹੋ ਚੁੱਕੇ ਹਨ।
ਉਹ ਚੜ੍ਹ ਕਰ ਆਯੁਦ ਕਰ ਧਰਕੇ,
ਚੜ੍ਹ ਕੇ ਸ਼ਸਤਰ ਧਾਰੀ ਹੋ ਕੇ ਹੁਣ ਹਰ ਵੇਲੇ ਚੜ੍ਹੇ ਰਹਿੰਦੇ ਨੇ, ਹਰ ਵੇਲੇ ਸਾਡੇ ਦੇਸ਼ ਦੇ ਵਿੱਚ ਫਿਰਦੇ ਨੇ।
ਸੈਲ ਦੇਸ਼ ਲੂਟਤ ਨਿਤ ਬਰਕੇ,
ਸਾਡੇ ਜਿਹੜੇ ਪਹਾੜੀ ਰਿਆਸਤਾਂ ਦੀਆਂ ਰਾਜਧਾਨੀਆਂ ਨੇ, ਸਾਡੇ ਰਾਜ ਨੇ, ਉੱਥੇ ਆ ਕੇ ਸਾਡੇ ਨਗਰਾਂ ਵਿੱਚ ਧੂਮ ਮਚਾਉਂਦੇ ਨੇ, ਸਾਡਿਆਂ ਨਗਰਾਂ ਨੂੰ ਲੁੱਟਦੇ ਨੇ, ਸਾਡੇ ਦੇਸ਼ ਨੂੰ ਉਜਾੜਦੇ ਨੇ।
ਅੰਬੋ ਛਿਮਾ ਕਰਤੀ ਰੇ,
ਅਸੀਂ ਬਥੇਰੀ ਛਿਮਾ ਦੀ ਬਿਰਤੀ ਰੱਖੀ, ਅਸੀਂ ਫਿਰ ਵੀ ਮਾਫ਼ ਕਰਦੇ ਰਹੇ, ਉਹਨਾਂ ਦੀਆਂ ਵਧੀਕੀਆਂ ਵੇਖ ਕੇ ਅਸੀਂ ਫਿਰ ਵੀ ਮਾਫ਼ ਕਰਦੇ ਰਹੇ। ਮਾਫ਼ ਤਾਂ ਕੀ ਕਰਨਾ ਸੀ, ਉਹਨਾਂ ਪਹਾੜੀਆਂ ਨੇ ਜ਼ੋਰ ਹੀ ਨਹੀਂ ਸੀ ਚੱਲਦਾ, ਮਾਫ਼ ਤਾਂ ਆਪਣੇ ਵੱਲੋਂ ਤਾਂ ਇਹਨਾਂ ਨੇ ਕੋਈ ਖੈਰ ਨਹੀਂ ਗੁਜ਼ਾਰੀ, ਬਥੇਰਾ ਲੜ ਲੜ ਵੇਖ ਲਿਆ ਸੀ, ਜੰਗ ਕਰਕੇ ਵੇਖ ਲਿਆ ਸਨ। ਕਹਿੰਦੇ ਜੀ ਅਸੀਂ ਤਾਂ ਫਿਰ ਵੀ ਉਹਨਾਂ ਨੂੰ ਮਾਫ ਕਰਦੇ ਰਹੇ ਹਾਂ।
ਮਿਟਦ ਨਹੀਂ ਕਿਵੇਂ ਜਬ ਉਰ ਲਏ,
ਜਦੋਂ ਉਹਨਾਂ ਨੇ ਮਿਟਣਾ ਹੀ ਨਹੀਂ, ਅਸੀਂ ਵੇਖਿਆ ਵੀ ਉਹ ਹਟੇ ਹੀ ਨਹੀਂ, ਬਾਦ ਬਾਦ ਆਪਣੀਆਂ ਆਦਤਾਂ ਤੋਂ ਬਾਦ ਨਹੀਂ ਆਏ।
ਦਿੱਲੀ ਬਿਕੈ ਆਨ ਹਮ ਕਯੋ,
ਫਿਰ ਅਸੀਂ ਦਿੱਲੀ ਵਿੱਚ ਪੁਕਾਰ ਕੀਤੀ, ਜਿਹੜਾ ਨਵਾਬ ਤੁਹਾਡਾ ਸੂਬੇਦਾਰ ਦਿੱਲੀ ਚ ਬੈਠਾ ਹੈ ਉਹਦੇ ਕੋਲ ਫਿਰ ਅਸੀਂ ਪੁਕਾਰ ਕੀਤੀ।
ਤੁਮ ਟਿਗ ਸੁਧ ਪਟ ਕੇ ਸਭ ਲਿਓ,
ਉਹਨੇ ਤੁਹਾਡੇ ਕੋਲ ਖਬਰ ਭੇਜੀ, ਸਾਡਾ ਜਿਹੜਾ ਇਹ ਦੁੱਖ ਸੀ ਉਹ ਤੁਹਾਡੇ ਤੱਕ ਪਹੁੰਚਾਇਆ।
ਦਵੈ ਉਮਰਾਵ ਗਏ ਚੱਡ ਜਵੈ, 10,000 ਲਸ਼ਕਰ ਲੈ ਤਵੈ,
ਤੁਹਾਡੇ ਦੋ ਉਮਰਾਵ ਇੱਥੋਂ ਦਿੱਲੀਓਂ ਚੜ ਕੇ ਗਏ, 10,000 ਫੌਜ ਆਪਣੇ ਨਾਲ ਲੈ ਕੇ ਗਏ, 10,000 ਫੌਜ ਆਪਣੇ ਨਾਲ ਲੈ ਕੇ ਤੁਹਾਡੇ ਦੋ ਮਰਾਬ ਚੜ ਕੇ ਗਏ।
ਪਾਠੀ ਉਪਰਾਲੇ ਕੀਨ पाठे उपराले कीन हमारा मचे जुद दारन तिस बारा।
साडे उपराले दे नाल साडियां साडी बेनती नूं मनदिआं तुसी फौज भेजी, उपराला असी कीता, खर्चा भी फौज दा असी कीता, उन्हां नूं जिन्ना पैसा बनदा सी उह असी देंदे रहे, और बड़ा भयानक दारन युद्ध मचिया, जंग होया।
पैंड खान अर सतगुर संग
वाडा जिहड़ा वड्डा जरनैल गया सी पैंडे खां, ਉਹ ਪੈਂਡ ਖਾਂ ਨਾਮ ਦਾ ਜਿਹੜਾ ਜਰਨੈਲ ਸੀ ਉਹ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜਾ ਕੇ ਲੜਿਆ,
ਭਇਓ ਸੰਗ ਦੁਆ ਤੇ ਖਤੰਗ,
ਔਰ ਉਹਨੇ ਦੋ ਤੀਰ ਮਾਰੇ ਗੁਰੂ ਸਾਹਿਬ ਜੀ ਦੇ ਵੱਲ ਇਸ਼ਾਰਾ ਕਰਕੇ ਨਿਸ਼ਾਨਾ ਕਰਕੇ,
ਮਹਿਫਲ ਖਾਨ ਕੇ ਸਰ ਦੁਆ ਗਏ,
ਪੈਂਡੇ ਖਾਂ ਦੇ ਦੋਵੇਂ ਤੀਰ ਚਲਾਏ ਹੋਏ ਨਿਸ਼ਫਲ ਚਲੇ ਗਏ। ਹਾਲਾਂਕਿ ਕਿੱਡਾ ਵੱਡਾ ਤੀਰ ਅੰਦਾਜ਼ ਸੀ ਪੈਂਡੇ ਖਾਂ, ਉਹਦੇ ਦੋ ਤੀਰ ਚਲਾਏ ਹੋਏ ਦੋਵੇਂ ਨਿਸ਼ਫਲ ਚਲੇ ਗਏ।
ਗੁਰੇ ਕੁਮਾਰਿਓ ਹਾਏ ਉਥਲੇ,
ਪਰ ਉਧਰੋਂ ਗੁਰੂ ਜੀ ਨੇ ਜਦੋਂ ਜਵਾਬ ਵਜੋਂ ਇੱਕੋ ਤੀਰ ਚਲਾਇਆ ਤੇ ਇੱਕੋ ਤੀਰ ਦੇ ਨਾਲ ਪੈਂਡੇ ਖਾਂ ਦਾ ਕੀਰਤਨ ਸੋਹਿਲਾ ਪੜ੍ਹ ਦਿੱਤਾ ਉਹਨਾਂ ਨੇ। ਪੈਂਡੇ ਖਾਂ ਨੂੰ ਇੱਕੋ ਤੀਰ ਨਾਲ ਮਾਰ ਕੇ ਘੋੜੇ ਤੋਂ ਉਥਲ ਕੇ ਜ਼ਮੀਨ ਤੇ ਸੁੱਟ ਦਿੱਤਾ।
ਨਿਫਲ ਖਾਨ ਕੇ ਸਰ ਬਹਿ ਗਏ, ਇੱਕ ਮਾਰਿਓ ਹਾਏ ਉਥਲੇ, ਸਹਿਬ ਸੰਗ ਸਿਰ ਕਾਟ ਉਤਾਰਾ, ਦੀਨ ਬੇਗ ਕਾਇਲ ਦੁੱਖ ਭਾਰਾ।
ਔਰ ਜਦੋਂ ਡਿੱਗ ਪਿਆ ਤੇ ਡਿੱਗੇ ਦਾ ਆਪਣੀ ਕਿਰਪਾਨ ਦੇ ਨਾਲ ਸੈਫ ਦੇ ਨਾਲ ਸਿਰ ਵੱਢ ਕੇ ਪਰੇ ਸੁੱਟ ਦਿੱਤਾ ਪੈਂਡੇ ਖਾਂ ਦਾ, ਉਹਨੂੰ ਮਾਰ ਦਿੱਤਾ। ਤੇ ਜਿਹੜਾ ਦੂਜਾ ਜਰਨੈਲ ਸੀ 10,000 ਦੇ ਵਿੱਚੋਂ 5,000 ਹੀ ਜਰਨੈਲ ਸੈਫ ਖਾਨ, ਉਹ ਜਿਹੜਾ ਸੈਫ ਖਾਨ ਸੀ ਉਹ ਜ਼ਖਮੀ ਹੋ ਗਿਆ, ਉਹ ਜ਼ਖਮੀ ਹੋ ਕੇ ਪਿੱਛੇ ਮੁੜ ਗਿਆ।
ਗੁਰੇ ਕੁਮਾਰਿਓ ਹੈ ਉਥ ਲਾਏ, ਸੈਪ ਸੰਗ ਸਿਰ ਕਾਟ ਉਤਾਰਾ, ਦੀਨ ਬੇਗ ਕਾਇਲ ਦੁੱਖ ਭਾਰਾ।
ਜਿਹੜਾ ਦੀਨ ਬੇਗ ਸੀ ਉਹ ਕਾਇਲ ਹੋ ਗਿਆ, ਜਿਹੜਾ ਦੀਨਾ ਬੇਗ ਦੂਸਰਾ ਜਰਨੈਲ ਸੀ ਉਹ ਕਾਇਲ ਹੋ ਗਿਆ, ਜ਼ਖਮੀ ਹੋਇਆ, ਬੜਾ ਦੁਖੀ ਹੋਇਆ।
ਖਿਦਰਾਬਾਦ ਗ੍ਰਾਮ ਲੱਗ ਆਏ,
ਖਿਦਰਾਬਾਦ ਨਗਰ ਸੀ ਇੱਕ ਰਸਤੇ ਵਿੱਚ, ਉਥੋਂ ਤੱਕ ਫੌਜ ਪਿੱਛੇ ਮੁੜ ਆਈ ਦੀਨਾ ਬੇਗ ਦੇ ਨਾਲ।
ਮਾਰਤ ਮਰਤ ਪਠਾਨ ਪਲਾਏ,
ਔਰ ਪਠਾਨ ਮਾਰਦਿਆਂ ਮਰਦਿਆਂ ਭੱਜ ਗਏ।
ਜੇਕਰ ਜੋ ਕਰ ਲਸ਼ਕਰ ਸ਼ਾਹ ਪਟਾਇਓ,
ਜਿਹੜਾ ਲਸ਼ਕਰ ਸੀ ਸ਼ਾਹ ਦਾ ਉਹ ਭੱਜ ਗਿਆ।
ਸਿੰਘਨ ਦਲ ਪੀਛੇ ਤਿੰਨ ਪਾਇਓ,
ਪਰ ਜਿਹੜਾ ਸਿੰਘਾਂ ਦਾ ਦਲ ਸੀ ਉਹ ਪਿੱਛੇ ਆਣ ਪਿਆ ਲਸ਼ਕਰ ਦੇ ਉੱਤੇ, ਜਿਹੜਾ ਲਸ਼ਕਰ ਦੌੜ ਗਿਆ ਤੇ ਸਿੰਘ ਉਹਨਾਂ ਦੇ ਪਿੱਛੇ ਆਣ ਪਏ।
ਅਮਰਾਜਨ ਕੀ ਗਿਣਤੀ ਕਹਾ,
ਬਾਦਸ਼ਾਹ ਸਾਡੇ ਵਰਗੇ ਰਾਜਿਆਂ ਦੀ ਉੱਥੇ ਕੀ ਗਿਣਤੀ ਹੋਣੀ ਸੀ, ਉੱਥੇ ਤਾਂ 13 ਭੇਜਿਆ ਲਸ਼ਕਰ ਨਹੀਂ ਟਿਕ ਸਕਿਆ, ਅਸੀਂ ਤਾਂ ਕੀ ਲੜਨਾ ਸੀ, ਸਾਡੀ ਤਾਂ ਉੱਥੇ ਕੀ ਗਿਣਤੀ ਸੀ, ਉੱਥੇ ਤਾਂ 13 ਭੇਜਿਆ ਜਿਹੜਾ ਲਸ਼ਕਰ ਸੀ ਉਹ ਨੀ ਟਿਕ ਸਕਿਆ।
ਲੜ ਕਰ ਸਨ ਮੁਕ ਠਹਿਰੇ ਤਾਂ,
ਅਸੀਂ ਸਾਡੇ ਜੀ ਸਾਡੀ ਕੀ ਗਿਣਤੀ ਸੀ ਕਿ ਅਸੀਂ ਲੜ ਕੇ ਗੁਰੂ ਜੀ ਦੀ ਫੌਜ ਦੇ ਸਾਹਮਣੇ ਖਲੋ ਸਕਦੇ।
ਪਿੱਛੇ ਤੇ ਪੁਨ ਤੋਵੇਂ ਉਠਾਏ, ਲੁੱਟ ਕੁੱਟ ਕਰ ਮਾਰ ਮਚਾਏ,
ਪਿੱਛੋਂ ਤੋਂ ਉਹਨਾਂ ਨੇ ਇਹੋ ਜਿਹੀ ਧੂਮ ਮਚਾਈ ਕਿ ਜਦੋਂ ਫੌਜ ਤੇਰੀ ਦੌੜ ਗਈ ਚਲੀ ਗਈ ਤੇ ਫਿਰ ਉਹਨਾਂ ਨੇ ਸਾਡੀ ਨੱਕ ਦਮ ਉਹ ਕੀਤਾ ਵੀ ਲੁੱਟ ਕਸੁੱਟ ਕਰਕੇ ਸਾਡੇ ਨਗਰ ਉਜਾੜ ਕੇ ਥੇ ਬਣਾ ਕੇ ਰੱਖ ਦਿੱਤੇ।
ਸਕਲ ਸੈਲਪਤੀ ਤਬਾ ਬਟੋਰੇ,
ਫਿਰ ਸਾਰੇ ਪਹਾੜੀ ਰਾਜੇ ਇਕੱਠੇ ਕੀਤੇ।
ਸਭ ਕਹਿਓ ਸੁਣੋ ਮਤ ਭੋਰੇ,
ਜਿੰਨੇ ਰਾਜੇ ਸਨ ਪਹਾੜੀ ਉਹਨਾਂ ਨੂੰ ਇਕੱਠਿਆਂ ਕਰਕੇ ਭੀਮ ਚੰਦ ਕਹਿੰਦਾ ਫਿਰ ਮੈਂ ਉਹਨਾਂ ਨੂੰ ਆਖਿਆ ਹੇ ਰਾਜਿਓ ਤੁਸੀਂ ਭੋਲੀ ਮਤ ਵਾਲੇ ਹੋ,
ਦਲ ਵਰਤੋਂ ਨਿਤ ਸਿੰਘਨ ਕੇਰਾ,
ਜਿਹੜਾ ਸਿੰਘਾਂ ਦਾ ਦਲ ਹੈ ਉਹ ਨਿਤ ਵਧਦਾ ਚੱਲਿਆ ਜਾ ਰਿਹਾ ਹੈ।
ਇਰਾਦਾ ਧਰਿਓ ਬਡੇਰਾ,
ਜਿਨ੍ਹਾਂ ਨੇ ਆਪਣੇ ਅੰਦਰ ਬੜਾ ਭਾਰੀ ਪੱਕਾ ਇਰਾਦਾ ਧਾਰਨ ਕੀਤਾ ਹੋਇਆ ਲੜਨ ਦਾ, ਜਿਹੜੇ ਹਰ ਵੇਲੇ ਯੁੱਧ ਦੇ ਨਾਲ ਪਿਆਰ ਕਰਦੇ ਨੇ, ਯੁੱਧ ਨਾਲ ਹੀ ਪ੍ਰੀਤ ਕਰਦੇ ਨੇ।
ਰਾਜ ਲੈਣ ਕੀ ਔਰ ਮੈਂ ਇੱਛਾ,
ਔਰ ਇਹਨਾਂ ਦੇ ਮਨ ਵਿੱਚ ਰਾਜ ਲੈਣ ਦਾ ਸੰਕਲਪ ਹੈ, ਔਰ ਇਹ ਸੰਕਲਪ ਦੁਨੀਆਂ ਦੇ ਵਿਸ਼ਵ ਦੀ ਧਰਤੀ ਤੇ ਉਦੋਂ ਤੱਕ ਹਰ ਇੱਕ ਸਿੱਖ ਦੇ ਹਿਰਦੇ ਚ ਰਹੇਗਾ ਭਾਵੇਂ ਸਭ ਖਤਮ ਹੋ ਜਾਣ, ਇੱਕ ਵੀ ਸਿੱਖ ਜਿਉਂਦਾ ਰਹੇਗਾ ਤਾਂ ਵੀ ਉਹਦੇ ਹਿਰਦੇ ਵਿੱਚ ਰਾਜ ਦਾ ਜਿਹੜਾ ਸੰਕਲਪ ਹੈ ਉਹ ਬਣਿਆ ਰਹੇਗਾ, ਇੱਕ ਵੀ ਸਿੱਖ ਜਿਉਂਦਾ ਰਹਿ ਜਾਏਗਾ ਅਖੀਰ ਤਾਈ ਤੇ ਉਹਦੇ ਅੰਦਰ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਏ ਦਾ ਜਿਹੜਾ ਸੰਕਲਪ ਹੈ ਉਹ ਬਣਿਆ ਰਹੇਗਾ। ਏਦਾਂ ਕਈਆਂ ਵਿਦਵਾਨਾਂ ਦਾ ਕਥਨ ਹੈ। ਪਹਾੜੀ ਰਾਜਾ ਕਹਿੰਦਾ ਕਹਿੰਦਾ ਜੀ ਉਹਨਾਂ ਦੇ ਅੰਦਰ ਰਾਜ ਲੈਣ ਦਾ ਸੰਕਲਪ ਹੈ, ਉਹ ਰਾਜ ਲੈਣ ਤੋਂ ਬਿਨਾਂ ਕੋਈ ਦੂਜੀ ਗੱਲ ਹੀ ਨਹੀਂ ਕਰਦੇ। ਰਾਜ ਲੈਣ ਕੀ ਔਰ ਮੈਂ ਇੱਛਾ, ਕਿਉਂਕਿ ਰਾਜ ਤਾਂ ਲੈਣਾ ਚਾਹੁੰਦੇ ਨੇ ਕਿਉਂਕਿ ਰਾਜ ਤੋਂ ਬਿਨਾਂ ਧਰਮ ਨਹੀਂ ਚੱਲਦਾ। ਉਹ ਰਾਜ ਇਸ ਕਰਕੇ ਲੈਣਾ ਚਾਹੁੰਦੇ ਨੇ, ਧਰਮ ਨਹੀਂ ਚੱਲਦਾ, ਰਾਜ ਬਿਨਾਂ ਨਾ ਧਰਮ ਚੱਲਿਆ ਹੈ, ਰਾਜ ਤੋਂ ਬਿਨਾਂ ਧਰਮ ਨਹੀਂ ਚੱਲਦਾ। ਤੇ ਜੇ ਧਰਮ ਨਾ ਹੋਵੇ, ਧਰਮ ਬਿਨਾਂ ਸਭ ਦਲੇ ਮਿਲੇ ਹੈ, ਧਰਮ ਤੋਂ ਬਿਨਾਂ ਫਿਰ ਸਾਰੇ ਦਲੇ ਮਿਲੇ ਜਾਂਦੇ ਹਨ। ਇਸ ਕਰਕੇ ਰਾਜ ਲੈਣ ਦੀ ਇੱਛਾ ਰੱਖਦੇ ਨੇ ਸਾਰੇ ਸਿੰਘਾਂ ਦੇ ਮਨਾਂ ਵਿੱਚ ਇਹ ਸੰਕਲਪ ਹੈ, ਕਿਉਂਕਿ ਉਹ ਆਪਣਾ ਧਰਮ ਸਥਾਪਨ ਕਰਨ ਵਾਸਤੇ ਰਾਜ ਚਾਹੁੰਦੇ ਹਨ।
ਕਿਉਂ ਬੈਠੇ ਤੁਮ ਕਰਤ ਨ ਪਿੱਛਾ,
ਤੁਸੀਂ ਚੁੱਪ ਕਰਕੇ ਸ਼ਾਂਤ ਹੋ ਕੇ ਬੈਠੇ ਹੋ, ਕਿਉਂ ਨੀ ਸਿੰਘਾਂ ਦਾ ਉਹਨਾਂ ਦਾ ਚੰਗੀ ਤਰ੍ਹਾਂ ਪਿੱਛਾ ਕਰਦੇ?
ਇਤਿਹਾਸਕ ਸਮਝਾਏ ਹਕਾਰੇ,
ਮੈਂ ਇਹਨਾਂ ਸਾਰੇ ਰਾਜਿਆਂ ਨੂੰ ਸਮਝਾ ਕੇ ਆਪਣੇ ਕੋਲ ਸੱਦਿਆ ਬੁਲਾਇਆ।
ਮਿਲੇ ਸਬਨ ਕੇ ਦਲ ਬਡ ਭਾਰੇ,
ਸਾਰੇ ਰਾਜਿਆਂ ਦੇ ਦਲ ਇਕੱਠੇ ਹੋਏ, ਸਾਰੀਆਂ ਫੌਜਾਂ ਇੱਕ ਜਗ੍ਹਾ ਤੇ ਇਕੱਠੀਆਂ ਹੋਈਆਂ।
ਬਾਈ ਧਾਰਨ ਕੀ ਠਕਰਾਏ,
ਬਾਈ ਧਾਰਾਂ ਦੀ ਸਾਡੇ ਕੋਲ ਠਕਰਾਈ ਹੈ, ਬਾਈ ਧਾਰ ਦੀਆਂ ਰਿਆਸਤਾਂ ਦਾ ਸਾਡੇ ਕੋਲ ਰਾਜ ਹੈ।
ਕਤਰ ਚਮੂ
ਫੌਜ ਸੀ ਸਾਡੇ ਕੋਲ ਬਾਈ ਧਾਰ ਦੀਆਂ ਰਿਆਸਤਾਂ ਦੀ, ਉਹ ਫੌਜ ਅਸੀਂ ਇੱਕ ਜਗ੍ਹਾ ਤੇ ਇਕੱਠੀ ਕਰ ਲਈ।
ਅਨੰਦਪੁਰ ਬਡ ਕਰਿਓ,
ਔਰ ਸ੍ਰੀ ਅਨੰਦਪੁਰ ਸਾਹਿਬ ਆ ਕੇ ਅਸੀਂ ਬੜਾ ਵੱਡਾ ਜੰਗ ਕੀਤਾ। ਜਦੋਂ ਫੌਜ ਇਕੱਠੀ ਕਰ ਲਈ ਤੇ ਏਡੀ ਵੱਡੀ ਫੌਜ ਇਕੱਠੀ ਕੀਤੀ ਕਿ ਅਸੀਂ ਸਭ ਨੇ ਇਕੱਠਿਆਂ ਹੋ ਕੇ ਜੀਵਨ ਮਰਨ ਦੀ ਇੱਛਾ ਤਿਆਗ ਕੇ, ਮਰਨ ਦਾ ਡਰ ਤਿਆਗ ਕੇ, ਉਸ ਵਕਤ ਅਸੀਂ ਜੰਗ ਦੇ ਮੈਦਾਨ ਚ ਸ੍ਰੀ ਅਨੰਦਪੁਰ ਸਾਹਿਬ ਆ ਕੇ ਲੜੇ।
ਵੀਰ ਕੇਸਰੀ ਚੰਦ ਸੁਮਰਿਓ,
ਸਾਡਾ ਬੜਾ ਵੱਡਾ ਜਰਨੈਲ ਸੀ, ਮੇਰੀਆਂ ਅੱਖਾਂ ਤੋਂ ਸਾਵੇਂ ਨਹੀਂ ਹੁੰਦਾ ਹਾਲੇ ਵੀ ਉਹਦਾ ਚਿਹਰਾ। ਸਾਡਾ ਬੜਾ ਵੱਡਾ ਜਰਨੈਲ, ਬੜਾ ਵੱਡਾ ਰਾਜਾ ਸੀ, ਰਾਜਾ ਕੇਸਰੀ ਚੰਦ। ਹੇ ਬਾਦਸ਼ਾਹ ਤੈਨੂੰ ਕੀ ਦੱਸਾਂ, ਜੰਗ ਦੇ ਮੈਦਾਨ ਚ ਜਦੋਂ ਲੜਿਆ ਤੇ ਉਹ ਲੜ ਰਿਹਾ ਸੀ, ਪਤਾ ਨੀ ਕਿਹੜਾ ਇੱਕ ਗੁਰੂ ਕਾ ਸਿੰਘ ਸੀ ਜਿਹਨੇ ਆਉਂਦਿਆਂ ਸਾਰ ਸਾਡੇ ਉਸ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਲਿਆ ਔਰ ਨੇਜੇ ਤੇ ਟੰਗ ਕੇ ਸਾਡੇ ਵਿੱਚੋਂ ਦੀ ਨਿਕਲ ਕੇ ਚਲਾ ਗਿਆ। ਉਹ ਸਾਡਾ ਕੇਸਰੀ ਚੰਦ ਵੱਡਾ ਜਰਨੈਲ ਸੀ, ਉਹ ਮਾਰਿਆ ਗਿਆ। ਅਸੀਂ ਝੂਲਦਾ ਹੋਇਆ ਮਸਤ ਹਾਥੀ ਲੈ ਕੇ ਗਏ, ਪਤਾ ਨੀ ਕਿਹੜਾ ਸੀ ਇਹੋ ਜਿਹਾ ਸਿੰਘ ਜਿਹਨੇ ਆ ਕੇ ਨਾਗਣੀ ਮਾਰ ਕੇ ਮੱਥੇ ਨੂੰ ਚੀਰ ਦਿੱਤਾ ਹਾਥੀ ਨੂੰ, ਔਰ ਹਾਥੀ ਜ਼ਖਮੀ ਹੋਇਆ ਕਰਾਉਂਦਾ ਪਿਛਾਂ ਨੂੰ ਵਾਪਸ ਸਾਡੀ ਫੌਜ ਨੂੰ ਹੀ ਦਲਦਾ ਚਲਾ ਗਿਆ। ਇਸ ਤਰ੍ਹਾਂ ਦਾ ਸਾਡਾ ਉੱਥੇ ਜੰਗ ਹੋਇਆ, ਸਾਡੇ ਕੇਸਰੀ ਚੰਦ ਵਰਗੇ ਬੜੇ ਬੜੇ ਸੂਰਮੇ ਉੱਥੇ ਜੰਗ ਦੇ ਮੈਦਾਨ ਵਿੱਚ ਮਾਰੇ ਗਏ।
ਘਾਇਲ ਸੁਪਟਨ ਗਿਣਤੀ ਨਾਏ,
ਸਾਡੇ ਸੂਰਮੇ ਘਾਇਲ ਹੋਏ, ਜ਼ਖਮੀ ਹੋਏ, ਉਹਨਾਂ ਦੀ ਤਾਂ ਗਿਣਤੀ ਕੋਈ ਨੀ। ਜਿਹੜੇ ਮਾਰੇ ਗਏ ਉਹ ਤਾਂ ਵੱਖਰੇ, ਜਿਹੜੇ ਜ਼ਖਮੀ ਹੋਏ, ਕਿਸੇ ਦੀ ਬਾਂਹ ਵੱਢੀ ਗਈ, ਕੋਈ ਅੱਖੋਂ ਕਾਣਾ ਹੋ ਗਿਆ, ਕਿਸੇ ਦੀ ਲੱਤ ਵੱਢੀ ਗਈ, ਲੰਗਾ ਹੋ ਗਿਆ, ਇੱਦਾਂ ਪਤਾ ਨੀ ਸਾਡੇ ਕਿੰਨੇ ਕੁ ਸੂਰਮੇ ਜੰਗ ਦੇ ਮੈਦਾਨ ਵਿੱਚ ਜ਼ਖਮੀ ਵੀ ਹੋ ਗਏ।
ਮਰੇ ਹਜ਼ਾਰੋਂ ਰਣ ਕੇ ਮਾਏ,
ਔਰ ਹਜ਼ਾਰਾਂ ਦੀ ਗਿਣਤੀ ਚ ਜੰਗ ਦੇ ਮੈਦਾਨ ਚ ਸਾਡੇ ਸੂਰਮੇ ਮਾਰੇ ਗਏ, ਪਰ ਸਾਡੇ ਕੋਲੋਂ ਗੁਰੂ ਦਾ ਇੱਕ ਛੋਟਾ ਜਿਹਾ ਕਿਲਾ ਸੀ। ਕਿਲਾ ਵੀ ਕਾਹਦਾ ਬਾਦਸ਼ਾਹ, ਕੋਈ ਕੱਚੀ ਜੀ ਗੜੀ ਵਾਂਗੂ ਕਿਲਾ ਸੀ, ਉਹਦਾ ਨਾਂ ਉਹਨਾਂ ਨੇ ਰੱਖਿਆ ਸੀ ਲੋਹਗੜ੍ਹ। ਉਹ ਲੋਹਗੜ੍ਹ ਕਿਲਾ ਨੀ ਸਾਡੇ ਕੋਲੋਂ ਟੁੱਟ ਸਕਿਆ, ਉਹ ਕਿਲਾ ਨੀ ਅਸੀਂ ਤੋੜ ਸਕੇ, ਇਹੋ ਜੀ ਸਾਡੀ ਹਾਲਤ ਹੋਈ।
ਵੱਡੀ ਮੁਹਿੰਮ ਗ੍ਰੇਸ਼ਨ ਰਹੇ,
ਸਾਡੇ ਸਾਰੇ ਗ੍ਰੇਸ਼ਨਾਂ ਦੀ, ਪਹਾੜੀ ਰਾਜਿਆਂ ਦੀ ਬੜੀ ਵੱਡੀ ਭਾਰੀ ਮੁਹਿੰਮ ਰਹੀ ਹੈ।
ਨਹੀਂ ਪਰਾਜੈ ਸਤਿਗੁਰ ਲਏ,
ਪਰ ਗੁਰੂ ਜੀ ਸਾਡੇ ਕੋਲੋਂ ਨਹੀਂ ਹਾਰੇ। ਅਸੀਂ ਬੜਾ ਯਤਨ ਕੀਤਾ, ਬੜਾ ਜ਼ੋਰ ਲਾਇਆ, ਪਰ ਗੁਰੂ ਜੀ ਦੀ ਸਾਡੇ ਕੋਲੋਂ ਹਾਰ ਨਹੀਂ ਹੋ ਸਕੀ।
ਅਰੇ ਕਿਤਕ ਦਿਨ ਖਰਚਿਓ ਦਰਬਾਰ,
ਕਈ ਦਿਨ ਅਸੀਂ ਲੜਦੇ ਰਹੇ ਉੱਥੇ ਖਲੋ ਕੇ, ਬੜਾ ਪੈਸਾ ਵੀ ਖਰਚਿਆ, ਬੰਦੇ ਵੀ ਮਰਵਾਏ, ਲੱਖਾਂ ਰੁਪਈਆ ਅਸੀਂ ਜੰਗ ਦੇ ਮੈਦਾਨ ਵਿੱਚ ਆਪਣਾ ਖਰਚ ਦਿੱਤਾ।
ਬਹੁ ਵਿਧ ਹਾਰ ਪਰੇ ਜਬ ਸਰਬਾ,
ਜਦੋਂ ਸਰਬ ਪ੍ਰਕਾਰ ਨਾਲ ਅਸੀਂ ਹਾਰ ਗਏ, ਹਰ ਪਾਸਿਓ ਹਾਰ ਗਏ।
ਆਨ ਧੇਨ ਕੀ ਦੀਨ ਨਿਕਾਰਾ, ਨਿਕਸਿਓ ਗੁਰੂ ਬਜਾਏ ਨਗਾਰਾ।
ਕਹਿੰਦੇ ਫਿਰ ਸਾਡੇ ਕੋਲ ਹੋਰ ਕੋਈ ਜਦੋਂ ਚਾਰਾ ਨਾ ਚੱਲਿਆ, ਤੇ ਅਸੀਂ ਆਟੇ ਦੀ ਗਾਂ ਬਣਾ ਕੇ ਭੇਜੀ ਉਹਨਾਂ ਦੇ ਦਰਵਾਜੇ ਤੇ ਰੱਖ ਦਿੱਤੀ, ਕਸਮ ਦਿੱਤੀ ਉਹਨਾਂ ਨੂੰ ਕਿ ਤੁਹਾਨੂੰ ਇਸ ਗਊ ਦੀ ਆਣ ਹੈ, ਤੁਸੀਂ ਆਨੰਦਪੁਰ ਸਾਹਿਬ ਛੱਡ ਕੇ ਬਾਹਰ ਚਲੇ ਜਾਓ। ਅਸੀਂ ਇਹ ਕਹਿ ਕੇ ਉਹਨਾਂ ਨੂੰ ਆਨੰਦਪੁਰ ਸਾਹਿਬ ਦੇ ਵਿੱਚੋਂ ਬਾਹਰ ਕੱਢਿਆ।
ਜੰਗ ਵਿਸਾਲ ਡਾਲ ਤਤਕਾਲਾ,
ਨਗਾਰਾ ਵਜਾਉਂਦਿਆਂ ਬੜੀ ਖੁਸ਼ੀ ਦੇ ਨਾਲ, ਬੜੀ ਪ੍ਰਸੰਨਤਾ ਦੇ ਨਾਲ ਉਹਨਾਂ ਨੇ ਆਨੰਦਪੁਰ ਸਾਹਿਬ ਦਾ ਕਿਲਾ ਵੀ ਛੱਡ ਦਿੱਤਾ। ਸਾਡੀ ਉਹ ਕਸਮ ਮੰਨਦਿਆਂ ਹੋਇਆ, ਸਾਡੇ ਤੇ ਯਕੀਨ ਕਰਕੇ ਉਹਨਾਂ ਨੇ ਕਿਲਾ ਛੱਡ ਦਿੱਤਾ। ਨਗਾਰਾ ਵਜਾਉਂਦਿਆਂ ਬੜੀ ਤਤਕਾਲ ਛੇਤੀ ਨਾਲ ਬਾਹਰ ਨੂੰ ਆ ਗਏ, ਔਰ ਜਦੋਂ ਬਾਹਰ ਚੱਲ ਕੇ ਆਏ ਤੇ ਅਸੀਂ ਫਿਰ ਘੇਰਾ ਪਾ ਲਿਆ। ਅਸੀਂ ਆਪਣੀ ਕਸਮ ਤੋਂ ਮੁੱਕਰ ਗਏ। ਅਸੀਂ ਤਾਂ ਕਸਮ ਖਾਧੀ ਸੀ ਵੀ ਬਾਹਰ ਨਿਕਲ ਕੇ ਜਾਓ, ਤੁਹਾਡੀ ਜਾਨ ਮਾਲ ਦਾ ਨੁਕਸਾਨ ਨਹੀਂ ਹੋਵੇਗਾ। ਪਰ ਜਦੋਂ ਬਾਹਰ ਆਏ ਨਾ ਕਿਲਿਆਂ ਚੋਂ, ਅਸੀਂ ਫਿਰ ਉਹਨਾਂ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ।
ਲਖਿਓ ਆਪ ਕੋ ਪਹੁੰਚਿਓ ਜਬੈ, ਲਿਖਿਓ ਆਪ ਕੋ ਪਹੁੰਚਿਓ ਜਬੈ।
ਹੇ ਬਾਦਸ਼ਾਹ ਸਲਾਮਤ, ਜਦੋਂ ਤੁਹਾਡਾ ਹੁਕਮਨਾਮਾ ਲਿਖਿਆ ਹੋਇਆ ਇੱਧਰ ਪਹੁੰਚਿਆ ਪੰਜਾਬ ਦੇ ਵਿੱਚ,
ਸਰਹੰਦ ਕੋ ਸੂਬਾ ਚੜ੍ਹ ਤਬੈ,
ਸਰਹੰਦ ਦਾ ਜਿਹੜਾ ਸੂਬਾ ਹੈ ਵਜ਼ੀਰ ਖਾਂ, ਇਹ ਚੜ ਕੇ ਗਿਆ ਫਿਰ ਸਾਡੀ ਮਦਦ ਵਾਸਤੇ।
ਮਿਲੀ ਆਨ ਕਰ ਸੈਨ ਮਾਨੇ,
ਬੜੀ ਵੱਡੀ ਸੈਨਾ ਸਾਡੇ ਕੋਲ ਇਕੱਠੀ ਹੋ ਗਈ। ਜਦੋਂ ਗੁਰੂ ਜੀ ਬਾਹਰ ਆ ਕੇ ਡੇਰਾ ਨਰਮੋਹਗੜ੍ਹ ਸਾਹਿਬ ਵਾਲੀ ਜਿਹੜੀ ਜਗ੍ਹਾ ਹੈ ਉੱਥੇ ਮਹਾਰਾਜ ਜੀ ਕਾਫੀ ਸਮਾਂ ਰਹੇ। ਜਦੋਂ ਇਹ ਬਾਹਰੋਂ ਇਹਨਾਂ ਨੂੰ ਮਹਾਰਾਜ ਜੀ ਨੂੰ ਰੜੇ ਮੈਦਾਨ ਤੇ ਘੇਰਾ ਪਾਇਆ ਸੀ, ਉਹ ਪਿੱਛੇ ਆਪਾਂ ਕਥਾ ਵਿਚਾਰ ਚੁੱਕੇ ਹਾਂ ਬੜੇ ਵਿਸਥਾਰ ਦੇ ਨਾਲ। ਉਦੋਂ ਸੂਬਾ ਸਰਹੰਦ ਵਜ਼ੀਰ ਖਾਂ ਆਪਣੀ ਫੌਜ ਲੈ ਕੇ ਆਇਆ ਸੀ। ਕਹਿੰਦੇ ਜੀ ਵਜ਼ੀਰ ਖਾਂ ਆਪਣਾ ਦਲ ਲੈ ਕੇ, ਆਪਣੀ ਫੌਜ ਲੈ ਕੇ ਸਾਡੀ ਮਦਦ ਕਰਨ ਵਾਸਤੇ ਆਇਆ।
ਲੜਿਓ ਸਵਨ ਸਨ ਬਨ ਧਨ ਧਾਨੇ,
ਬੜਾ ਧਨ ਧਾਨੀ ਹੋ ਕੇ, ਬੜਾ ਬਲਵਾਨ ਹੋ ਕੇ ਸਾਡੇ ਨਾਲ ਰਲ ਕੇ, ਸਾਡੀ ਸਾਥ ਦੇ ਕੇ ਬੜੀ ਬਹਾਦਰੀ ਨਾਲ ਉਹ ਲੜਿਆ, ਜੰਗ ਕੀਤਾ।
ਸਨੇ ਸਨੇ ਸਤਰਵ ਕੇ ਪਾਰ,
ਸਨੇ ਸਨੇ ਅਸੀਂ ਸਤਲੁਜ ਦਰਿਆ ਤੋਂ ਗੁਰੂ ਜੀ ਨੂੰ ਪਾਰ ਕਰ ਦਿੱਤਾ।
ਗਮਨੇ ਜਾਏ ਥਿਰਿਓ ਤਿਸ ਬਾਰ,
ਦਰਿਆ ਦਾ ਪਾਰਲਾ ਪਾਸੇ ਪਾਰ ਜਾ ਕੇ ਉਹ ਫਿਰ ਟਿਕ ਗਏ, ਉਧਰ ਜਾ ਕੇ ਟਿਕਾਣਾ ਕਰ ਲਿਆ।
ਕੀਤਕ ਦਿਸ ਬਿਤਾਵਨ ਕਰੇ,
ਉਹਨਾਂ ਨੇ ਕੁਝ ਸਮਾਂ ਉਧਰ ਪਾਰਲੇ ਪਾਸੇ ਬਤੀਤ ਕੀਤੇ।
ਸਕਲ ਗਏ ਦਲ ਨਿਜ ਨਿਜ ਕਰੇ,
ਜਦੋਂ ਵਜ਼ੀਰ ਖਾਂ ਵਾਪਸ ਚਲਾ ਗਿਆ, ਫੌਜਾਂ ਸਾਰੀਆਂ ਆਪੋ ਆਪਣੇ ਘਰਾਂ ਨੂੰ ਵਾਪਸ ਚਲੀਆਂ ਗਈਆਂ।
ਹੁਣ ਉਚਕ ਚੜ ਕਰ ਤਤਕਾਲਾ,
ਫਿਰ ਆ ਗਏ ਅਚਾਨਕ ਉਧਰੋਂ ਚੜ ਕੇ, ਫਿਰ ਦਰਿਆ ਉਹਨਾਂ ਨੇ ਪਾਰ ਕਰ ਲਿਆ।
ਤੋ ਗ੍ਰਾਮ ਕਲਮੋਟ ਵਿਸਾਲਾ,
ਇਹ ਬਾਦਸ਼ਾਹ ਸਾਡਾ ਬੜਾ ਵਧੀਆ ਪਿੰਡ ਸੀ ਕਲਮੋਟ, ਬਹੁਤ ਵੱਡਾ ਵਿਸ਼ਾਲ ਨਗਰ ਸੀ ਕਲਮੋਟ।
ਲੁੱਟ ਕੁੱਟ ਕਰ ਸਕਲ ਉਜਾਰੇ,
ਕਲਮੋਟ ਨਗਰ ਉਹਨਾਂ ਨੇ ਲੁੱਟ ਕਸੁੱਟ ਕਰਕੇ ਉਜਾੜ ਦਿੱਤਾ। ਹੁਣ ਕਲਮੋਟ ਵਾਲਿਆਂ ਦੀਆਂ ਕਰਤੂਤਾਂ ਨਹੀਂ ਦੱਸੀਆਂ ਵੀ ਉਹਨਾਂ ਨੇ ਗੁਰੂ ਕੀ ਸੰਗਤ ਨੂੰ ਪਹਿਲਾਂ ਲੁੱਟਿਆ ਸੀ ਰਸਤੇ ਦੇ ਵਿੱਚ, ਸੰਗਤ ਦੇ ਉੱਤੇ ਹਮਲਾ ਕੀਤਾ ਸੀ, ਉਹਦਾ ਬਦਲਾ ਲਿਆ ਸੀ ਕਲਮੋਟ ਕੋਲੋਂ, ਉਹ ਤਾਂ ਨਹੀਂ ਦੱਸਿਆ। ਕਹਿੰਦੇ ਜੀ ਜਦੋਂ ਗੁਰੂ ਜੀ ਵਾਪਸ ਆਏ ਉੱਥੋਂ ਦਰਿਆ ਤੋਂ ਪਾਰਲੇ ਪਾਸੇ, ਉਹਨਾਂ ਨੇ ਆ ਕੇ ਸਾਡਾ ਨਗਰ ਜਿਹੜਾ ਕਲਮੋਟ ਸੀ ਉਹ ਉਜਾੜ ਕੇ ਤਹਿਸ ਨਹਿਸ ਕਰ ਦਿੱਤਾ।
ਉਤੋਂ ਗ੍ਰਾਮ ਕਲਮੋਟ ਬਿਸਾਲਾ, ਲੁੱਟ ਕੁੱਟ ਕਰ ਸਕਲ ਉਜਾਰੀ, ਕੇਤੋ ਮਾਨਵ ਦੀਨ ਸੁਮਾਰੇ,
ਸੁੱਟ ਕੇ ਸਾਰਾ ਨਗਰ ਉਜਾੜ ਦਿੱਤਾ। ਸਾਡੇ ਉਸ ਕਲਮੋਟ ਨਗਰ ਦੇ ਕਈ ਬੰਦੇ ਮਾਰ ਦਿੱਤੇ।
ਆਨੰਦਪੁਰ ਮੈਂ ਤਾਂ ਬਰਿਓ,
ਆਨੰਦਪੁਰ ਸਾਹਿਬ ਦੁਬਾਰਾ ਆ ਗਏ, ਦੁਬਾਰਾ ਆਨੰਦਪੁਰ ਸਾਹਿਬ ਆ ਕੇ ਵੜ ਗਏ।
ਉਦਮ ਅਧਿਕ ਉਠਾਵਨ ਕਰਿਓ,
ਉਹਨਾਂ ਨੇ ਬੜਾ ਅਧਿਕ ਉਦਮ ਮਚਾਇਆ ਹੋਇਆ, ਬੜਾ ਭਾਰੀ ਉਦਮ ਮਚਾਇਆ ਹੋਇਆ, ਬਹੁਤ ਜ਼ਿਆਦਾ ਭਾਰੀ ਸਾਡੇ ਰਾਜ ਵਿੱਚ ਖਰਾਬੀ ਕਰ ਰਹੇ ਨੇ।
ਤੈ ਉਮਰਾਵ ਪੰਥ ਮੈਂ ਆਵਤ,
ਇਹ ਨਹੀਂ ਕਿ ਅਸੀਂ ਕੋਈ ਫਿਰ ਸ਼ਾਂਤ ਹੋ ਕੇ ਬਹਿ ਗਏ। ਉਧਰੋਂ ਕਿਤੇ ਦੋ ਉਮਰਾਵ ਆ ਰਹੇ ਸੀ, ਲਾਹੌਰ ਤੋਂ ਦਿੱਲੀ ਜਾ ਰਹੇ ਸਨ, ਉਹ ਰਸਤੇ ਦੇ ਵਿੱਚ ਆ ਰਹੇ ਸਨ, ਉਹਨਾਂ ਦੇ ਆਉਣ ਦਾ ਸਾਨੂੰ ਪਤਾ ਲੱਗਾ।
ਬੈਰ ਬਦਾਵਤ,
ਉਹਨਾਂ ਨੂੰ ਕਿਹਾ, ਉਹਨਾਂ ਨੇ ਹਮਲਾ ਕੀਤਾ ਤੇ ਗੁਰੂ ਜੀ ਉਹਨਾਂ ਨਾਲ ਵੀ ਲੜੇ, ਵੈਰ ਵਧਾ ਕੇ ਬੜੀ ਬਹਾਦਰੀ ਨਾਲ ਲੜੇ।
ਏਕ ਏਕ ਪਠਿਓ ਗੁਰਸੋ ਮਿਲ ਗਇਓ,
ਪਤਾ ਨਹੀਂ ਗੁਰੂ ਵਿੱਚ ਕੀ ਹੈ ਐਸਾ ਕਿ ਉਹਨਾਂ ਦੋ ਮਰਾਵਾਂ ਵਿੱਚੋਂ ਇੱਕ ਤਾਂ ਗੁਰੂ ਜੀ ਦੇ ਕੋਲ ਲੜਨ ਗਿਆ ਤੇ ਉਹਨਾਂ ਦਾ ਚੇਲਾ ਹੀ ਬਣ ਗਿਆ। ਸੈਦ ਬੇਗ,
ਸੈਦ ਬੇਗ ਤਿੰਨ ਟਿਕ ਥਿਤ ਪਇਓ,
ਜਿਹੜਾ ਉਹ ਸੈਦ ਬੇਗ ਸੀ ਲੜਨ ਗਿਆ ਉਹਨਾਂ ਦੇ ਬਜਾਏ ਲੜਨ ਦੀ, ਉਹਨਾਂ ਦਾ ਜਾ ਕੇ ਮੁਰੀਦ ਬਣ ਗਿਆ, ਉਹਨਾਂ ਦੇ ਚਰਨਾਂ ਵਿੱਚ ਹੀ ਖਲੋ ਗਿਆ। ਉਲਟਾ ਸਾਡੇ ਨਾਲ ਲੜਨਾ, ਉਹ ਆਪਣੀਆਂ ਹੀ ਫੌਜਾਂ ਨਾਲ ਲੜਨਾ ਸ਼ੁਰੂ ਕਰ ਦਿੱਤਾ।
ਬਹੁਤ ਸਵਾ ਲੱਖ ਸੈਨਾ ਸੰਗ,
ਇਹ ਬਾਦਸ਼ਾਹ ਹੁਣ ਆ ਤਾਜ਼ੀ ਗੱਲ ਹੈ ਜਿਹੜੀ ਹੁਣ ਫੌਜ ਤੇਰੀ ਮੁੜ ਕੇ ਆਈ ਹੈ। ਸਵਾ ਲੱਖ ਕੋਈ ਥੋੜ੍ਹੀ ਫੌਜ ਨਹੀਂ ਹੁੰਦੀ, ਸਵਾ ਲੱਖ ਸਿਪਾਹੀ ਬੜੇ ਬੜੇ ਵਧੀਆ ਜਰਨੈਲ ਹੁਣ ਜਿਹੜੇ ਚੜ ਕੇ ਗਏ ਸਨ ਦਿੱਲੀ ਤੋਂ,
ਅਲਪੇ ਮਾਚਿਓ ਜੰਗ,
ਥੋੜੇ ਦਿਨ ਦੇ ਵਿੱਚ ਹੀ ਆ ਜੰਗ ਹੋਇਆ, ਬੜਾ ਭਾਰੀ ਜੰਗ ਮਚਿਆ,
ਸਭ ਰਾਜੇ ਮਿਲ ਕੇ ਤਿਸ ਕਾਲ ਹੋਣ ਲੱਗਿਓ ਸੰਗਰਾਮ ਵਿਸਾਲ,
ਸਾਰੇ ਰਾਜੇ ਮਿਲ ਕੇ ਇਕੱਠੇ ਹੋ ਕੇ ਉਸ ਸਮੇ ਨਾਲ ਹੋਏ ਤੇ ਬੜਾ ਭਾਰੀ ਸੰਗਰਾਮ ਮਚਿਆ। ਆ ਹੁਣ ਕੁਝ ਦਿਨਾਂ ਦੀ ਗੱਲ ਹੀ ਹੈ ਬਾਦਸ਼ਾਹ ਕਿੰਨਾ ਭਾਰੀ ਸੰਗਰਾਮ ਮਚਿਆ ਹੈ।
ਗੁਰੂ ਆਪ ਰਣ ਮੈਂ ਤਬ ਆਇਓ,
ਕਹਿੰਦੇ ਗੁਰੂ ਜੀ ਲੜਨ ਵਾਸਤੇ ਆਪ ਆਏ ਜੰਗ ਦੇ ਮੈਦਾਨ ਵਿਚ, ਕਹਿੰਦੇ ਜਦੋਂ ਆਪ ਜੰਗ ਦੇ ਮੈਦਾਨ ਵਿਚ ਆਏ,
ਸੈਦ ਖਾਨ ਦੇਖਤ ਬਿਕਲਾਇਓ,
ਤੇਰਾ ਜਿਹੜਾ ਜਰਨੈਲ ਸੀ ਸੈਦ ਖਾਨ ਉਹਨੇ ਜਦੋਂ ਗੁਰੂ ਜੀ ਦੇ ਦਰਸ਼ਨ ਕੀਤੇ, ਪਤਾ ਨੀ ਗੁਰੂ ਦੇ ਦਰਸ਼ਨਾਂ ਵਿਚ ਉਹਨੂੰ ਕੀ ਦਿਸਿਆ, ਉਹ ਵੀ ਗੁਰੂ ਸਾਹਿਬ ਦੇ ਚਰਨਾਂ ਦਾ ਮੁਰੀਦ ਬਣ ਗਿਆ, ਉਹ ਵੀ ਉਹਨਾਂ ਦਾ ਸੇਵਕ ਬਣ ਗਿਆ। ਗਿਆ ਤਾਂ ਲੜਨ ਵਾਸਤੇ ਸੀ, ਉਧਰੋਂ ਗੁਰੂ ਜੀ ਵੀ ਲੜਨ ਵਾਸਤੇ ਆਏ, ਵੇਖਦਿਆਂ ਸੈਦ ਖਾਨ ਵਿਆਕੁਲ ਹੋ ਗਿਆ, ਉਹਦੇ ਹੱਥੋਂ ਹਥਿਆਰ ਡਿੱਗ ਪਏ,
ਸ਼ਸਤਰ ਛੋਰ ਪਾਇਨ ਪਰ ਪਰਿਓ,
ਲੜਨ ਦੀ ਬਜਾਏ ਉਹਨੇ ਸ਼ਸਤਰ ਛੱਡ ਦਿੱਤੇ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੇ ਉੱਤੇ ਏਦਾਂ ਜਾ ਕੇ ਡਿੱਗ ਪਿਆ, ਕਹਿੰਦੇ ਮਾਨੋ ਜਿਵੇਂ ਜ਼ਮੀਨ ਤੇ ਡੰਡਾ ਡਿੱਗਦਾ ਹੈ।
ਨਿਕਸ ਗਯੋ ਕੇ ਨਹੀਂ ਨਿਰਿਓ,
ਪਤਾ ਨੀ ਕਿੱਧਰ ਨਿਕਲ ਗਿਆ ਸੈਦ ਖਾਨ, ਲੜਨ ਗਿਆ ਗੁਰੂ ਦੇ ਦਰਸ਼ਨ ਕਰਕੇ ਮੱਥਾ ਟੇਕਿਆ, ਪਤਾ ਨੀ ਕੀ ਦੋ ਗੱਲਾਂ ਹੋਈਆਂ ਉਹਨਾਂ ਵਿਚ, ਕੀ ਦੋ ਬਚਨ ਹੋਏ ਉਹਨਾਂ ਦੇ ਵਿਚ, ਕਿ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਉਹਨਾਂ ਦੇ ਬਚਨ ਸੁਣਦਿਆਂ ਸਾਰ ਉਹਨੇ ਜੰਗ ਦਾ ਮੈਦਾਨ ਛੱਡਿਆ, ਪਤਾ ਨੀ ਕਿੱਧਰ ਨਿਕਲ ਗਿਆ, ਮੁੜ ਕੇ ਕਿਤੇ ਨਜ਼ਰ ਨੀ ਆਇਆ, ਕਿਤੇ ਨੀ ਲੱਭਿਆ।
ਹਮ ਜੰਗ ਕਰ ਲੂਟ ਮਚਾਏ,
ਪਰ ਅਸੀਂ ਫਿਰ ਵੀ ਜੰਗ ਕੀਤਾ ਤੇ ਜੰਗ ਕਰਕੇ ਇੱਕ ਵਾਰੀ ਆਨੰਦਪੁਰ ਸਾਹਿਬ ਨੂੰ ਲੁੱਟਿਆ।
ਹਨੇਓ ਖਾਨ ਰਮਜ਼ਾਨ ਤਾਏ,
ਸਾਡਾ ਬੜਾ ਵੱਡਾ ਜਰਨੈਲ ਸੀ ਬਾਦਸ਼ਾਹ ਤੇਰਾ ਭੇਜਿਆ ਹੋਇਆ ਰਮਜ਼ਾਨ, ਉਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੀਰ ਮਾਰ ਕੇ ਜੰਗ ਦੇ ਮੈਦਾਨ ਚ ਮਾਰ ਦਿੱਤਾ।
ਲਸ਼ਕਰ ਹਟ ਆਇਓ ਪੁਨ ਉਰੇ,
ਇਸ ਤਰ੍ਹਾਂ ਅਸੀਂ ਆਨੰਦਪੁਰ ਸਾਹਿਬ ਨੂੰ ਇੱਕ ਵਾਰੀ ਲੁੱਟ ਕੇ ਵਾਪਸ ਮੁੜ ਆਏ, ਸਾਡਾ ਜਿੰਨਾ ਲਸ਼ਕਰ ਸੀ ਜਿੰਨੀ ਫੌਜ ਸੀ ਇਹ ਪਿਛਾਂ ਨੂੰ ਵਾਪਸ ਮੁੜ ਆਏ।
ਹੋਏ ਬਟ ਪਰ ਸਿੰਘ ਤਬ ਪਰੇ,
ਪਤਾ ਨਹੀਂ ਉਧਰੋਂ ਸਿੰਘ ਲੁਟੇਰੇ ਬਣ ਕੇ ਕਿਧਰੋਂ ਆ ਗਏ, ਸੱਜੇ ਖੱਬੇ ਉਹਨਾਂ ਨੇ ਆ ਕੇ ਹਮਲਾ ਕਰ ਦਿੱਤਾ ਜਾਂਦੀ ਹੋਈ ਫੌਜ ਤੇ ਜਿਹੜੀ ਵਾਪਸ ਮੁੜ ਕੇ ਆ ਰਹੀ ਸੀ, ਉਹਨਾਂ ਦੇ ਉੱਤੇ ਲੁਟੇਰੇ ਬਣ ਕੇ ਹਮਲਾ ਕਰ ਦਿੱਤਾ।
ਨਾਸ ਹਜ਼ਾਰਾਂ ਕੋ ਕਰ ਦੀ,
ਤੁਰੇ ਆਉਂਦਿਆਂ ਨੂੰ ਹਜ਼ਾਰਾਂ ਨੂੰ ਉਹਨਾਂ ਨੇ ਮਾਰ ਦਿੱਤਾ, ਹਜ਼ਾਰਾਂ ਹੀ ਸੈਂਕੜੇ ਹੀ ਸੂਰਮੇ ਉਹਨਾਂ ਨੇ ਮਾਰ ਦਿੱਤੇ।
ਸ੍ਰੀ ਗੋਬਿੰਦ ਸਿੰਘ ਇਸ ਬਲ ਪੀਨ,
ਇਹ ਬਾਦਸ਼ਾਹ ਇਹੋ ਜਿਹੇ ਦਲੇਰ ਨੇ, ਗੁਰੂ ਗੋਬਿੰਦ ਸਿੰਘ ਜੀ ਲੜਨ ਤੋਂ ਤਾਂ ਡਰਦੇ ਹੀ ਨਹੀਂ, ਹਰ ਵੇਲੇ ਲੜਨ ਨੂੰ ਤਿਆਰ ਬੈਠੇ ਰਹਿੰਦੇ ਨੇ, ਹਰ ਵੇਲੇ ਜੰਗ ਕਰਨ ਵਾਸਤੇ ਤਿਆਰ ਬੈਠੇ ਰਹਿੰਦੇ ਨੇ, ਉਹਨਾਂ ਦੇ ਮਨ ਚ ਕਿਸੇ ਵੀ ਪ੍ਰਕਾਰ ਦਾ ਭੈ ਨਹੀਂ ਹੈ, ਡਰ ਨਹੀਂ ਹੈ, ਔਰ ਇਹੋ ਜਿਹੇ ਮਹਾਨ ਬਲ ਵਾਲੇ, ਇਹੋ ਜੀ ਮਹਾਨ ਤਾਕਤ ਵਾਲੇ ਹਨ।
ਹਮ ਓਏ ਦੁਖੀ ਪੁਕਾਰੋ ਆਏ,
ਉਹਨਾਂ ਤੋਂ ਦੁਖੀ ਹੋ ਕੇ ਅਸੀਂ ਤੇਰੇ ਕੋਲ ਪੁਕਾਰੂ ਬਣ ਕੇ ਆਏ ਹਾਂ, ਤੇਰੇ ਕੋਲ ਫਰਿਆਦੀ ਬਣ ਕੇ ਆਏ ਹਾਂ।
ਅਤੋ ਗਹੋ ਦਲ ਪਟ ਸਮਦਾਏ,
ਜਾਂ ਤਾਂ ਗੁਰੂ ਜੀ ਨੂੰ ਪਕੜ ਕੇ ਮਾਰੋ, ਜਾਂ ਉਹਨਾਂ ਨੂੰ ਪਕੜੋ, ਜਾਂ ਫਿਰ ਆਪਣੀ ਫੌਜ ਭੇਜ ਕੇ ਉਹਨਾਂ ਨੂੰ ਆਨੰਦਪੁਰ ਸਾਹਿਬ ਨਗਰ ਤੋਂ ਬਾਹਰ ਕੱਢ ਦਿਓ, ਇਹ ਕਿਸੇ ਵੀ ਤਰੀਕੇ ਨਾਲ ਉਹਨਾਂ ਤੋਂ ਸਾਡਾ ਛੁਟਕਾਰਾ ਕਰਾਓ।
ਦੋਹੇਰਾ ਭੀਮ ਚੰਦ ਕਰ ਬੰਦ ਕੈ ਪਨਿਓ ਸਕਲ ਐਵਾ,
ਸਾਰਾ ਦੁੱਖ ਸੁਣਾਇਆ, ਰੋ ਰੋ ਕੇ ਘਗਿਆ ਘਗਿਆ ਕੇ ਆਪਣਾ ਦੁੱਖ ਸੁਣਾਇਆ ਔਰੰਗਜ਼ੇਬ ਨੂੰ।
ਤੁਮ ਮਾਲਕ ਅਮਰੇ ਸਦਾ ਕਰੋ ਆਪ ਪ੍ਰਤਿਭਾ,
ਸਰਕਾਰ ਹੈ ਇਹੋ ਜਿਹੇ ਰਾਜਪੂਤ ਰਾਜਿਆਂ ਦੇ ਉੱਤੇ ਕਿ ਜਿਹੜੇ ਔਰੰਗਜ਼ੇਬ ਨੂੰ ਕਹਿ ਰਹੇ ਨੇ ਬਾਦਸ਼ਾਹ ਤੂੰ ਸਾਡਾ ਮਾਲਕ ਹੈ, ਤੂੰ ਸਾਡਾ ਖਲਕ ਖਾਲਕ ਹੈ, ਮਾਲਕ ਹੈ, ਔਰ ਤੂੰ ਸਾਡੀ ਪਾਲਣਾ ਕਰਦਾ। ਹੁਣ ਦੱਸੋ ਵੀ ਇਹਨਾਂ ਵਿੱਚ ਕਿੰਨੀ ਕੁ ਗੈਰਤ ਹੋਵੇਗੀ, ਇਹ ਰਾਜੇ ਨੇ ਕਿੰਨੇ ਕੁ ਅਣਖ ਹੋਵੇਗੀ ਇਹਨਾਂ ਦੇ ਅੰਦਰ, ਜਿਹੜੇ ਬਾਦਸ਼ਾਹ ਨੂੰ ਆ ਕੇ ਕਹਿੰਦੇ ਤੂੰ ਸਾਡਾ ਪ੍ਰਤਪਾਲਕ ਹੈ, ਜਿਹੜਾ ਬਾਦਸ਼ਾਹ ਇਹਨਾਂ ਦੇ ਮੰਦਰ ਢਾ ਰਿਹਾ, ਜਿਹੜਾ ਬਾਦਸ਼ਾਹ ਇਹਨਾਂ ਦੇ ਮੰਦਰਾਂ ਵਿੱਚ ਪਈਆਂ ਮੂਰਤੀਆਂ ਨੂੰ ਚੁੱਕ ਕੇ ਪੈਰਾਂ ਦੇ ਵਿੱਚ ਜਿੱਥੇ ਮਸਜਿਦਾਂ ਬਣਾਉਂਦਾ ਉੱਥੇ ਪਾਏਦਾਨਾਂ ਦੀ ਥਾਂ ਤੇ ਦੱਬ ਦਿੰਦਾ ਹੈ। ਜਿਹੜਾ ਜਬਰੀ ਇਹਨਾਂ ਦੇ ਧਰਮ ਸਥਾਨਾਂ ਦੇ ਉੱਤੇ ਗਊਆਂ ਨੂੰ ਹਲਾਲ ਕਰਦਾ ਹੈ, ਜਬਰੀ ਇਹਨਾਂ ਦੇ ਮੱਥਿਆਂ ਤੇ ਲੱਗੇ ਤਿਲਕਾਂ ਤੇ ਜਨੇਊਆਂ ਨੂੰ ਤੋੜਦਾ ਹੈ, ਉਸ ਬਾਦਸ਼ਾਹ ਦੇ ਬਰ ਖਿਲਾਫ ਲੜਨ ਦੀ ਬਜਾਏ ਇਹ ਕਹਿੰਦੇ ਬਾਦਸ਼ਾਹ ਤੂੰ ਸਾਡਾ ਪ੍ਰਤਪਾਲਕ ਹੈ। ਔਰ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਇਹਨਾਂ ਦੇ ਤਿਲਕ ਦੀ ਰਾਖੀ ਕਰ ਰਹੇ ਨੇ, ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹਨਾਂ ਦੇ ਜਨੇਊ ਤੇ ਤਿਲਕ ਦੀ ਰਾਖੀ ਵਾਸਤੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦੀ ਦੇਣ ਵਾਸਤੇ ਭੇਜਿਆ, ਸ਼ਹੀਦ ਕਰਵਾਇਆ, ਔਰ ਜਿਹੜੇ ਸਤਿਗੁਰੂ ਜੀ ਇਹਨਾਂ ਦੇ ਢਹਿੰਦੇ ਮੰਦਰਾਂ ਨੂੰ ਬਚਾਉਂਦੇ ਨੇ, ਜਿਹੜੇ ਸਤਿਗੁਰੂ ਜੀ ਇਹਨਾਂ ਦੇ ਗਰਕ ਹੁੰਦੇ ਧਰਮ ਨੂੰ ਬਚਾ ਰਹੇ ਨੇ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਇਹਨਾਂ ਨੂੰ ਆਪਣੇ ਦੁਸ਼ਮਣ ਪ੍ਰਤੀਤ ਹੁੰਦੇ ਨੇ, ਉਹ ਇਹਨਾਂ ਨੂੰ ਆਪਣਾ ਦੁਸ਼ਮਣ ਪ੍ਰਤੀਤ ਹੋ ਰਹੇ ਨੇ। ਔਰ ਜਿਹੜਾ ਔਰੰਗਜ਼ੇਬ ਇਹਨਾਂ ਦਾ ਅਸਲ ਦੁਸ਼ਮਣ ਹੈ ਉਹਦੇ ਕੋਲ ਜਾ ਕੇ ਉਹਦੇ ਹੱਥ ਜੋੜ ਕੇ ਮਿੰਨਤਾਂ ਕਰ ਰਹੇ ਨੇ ਉਹਦੇ ਅੱਗੇ ਗੁਰੂ ਸਾਹਿਬ ਦੇ ਬਰ ਖਿਲਾਫ, ਕਹਿੰਦੇ ਜੀ ਗੁਰੂ ਸਾਹਿਬ ਤੇ ਜਾ ਕੇ ਹਮਲਾ ਕਰੋ, ਉਹਨਾਂ ਤੋਂ ਸਾਡਾ ਛੁਟਕਾਰਾ ਕਰਾਓ, ਹੇ ਬਾਦਸ਼ਾਹ ਤੂੰ ਸਾਡਾ ਪ੍ਰਤਪਾਲਕ ਹੈ।
ਚੋਪਈ ਸ਼੍ਰੀ ਨਾਨਕ ਗਾਦੀਪੁਰ ਬੈਠਾ,
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਗੱਦੀ ਤੇ ਬੈਠੇ ਨੇ ਗੁਰੂ ਗੋਬਿੰਦ ਸਿੰਘ ਜੀ, ਜਿਹੜੀ ਗੱਦੀ ਤੇ ਬੈਠੇ ਨੇ ਉਹ ਗੱਦੀ ਗੁਰੂ ਨਾਨਕ ਦੀ ਗੱਦੀ ਹੈ।
ਹੁਕਮ ਚਲਾਵੇ ਸੁਰਪਤੀ ਜੈਸਾ,
ਗੱਦੀ ਤੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਆਪਣਾ ਹੁਕਮ ਇਸ ਤਰ੍ਹਾਂ ਚਲਾਉਂਦੇ ਨੇ ਮਾਨੋ ਜਿਵੇਂ ਕੋਈ 33 ਕਰੋੜ ਦੇਵਤਿਆਂ ਵਿੱਚ ਰਾਜਾ ਇੰਦਰ ਸਵਰਗਪੁਰੀ ਵਿੱਚ ਬੈਠਾ ਆਪਣਾ ਹੁਕਮ ਚਲਾਉਂਦਾ ਹੈ।
ਅਬ ਤਿਸ ਤੇ ਕੀ ਜੈ ਰਖਵਾਰੇ,
ਤੁਸੀਂ ਉਹਦੇ ਕੋਲੋਂ ਸਾਡੀ ਰਖਵਾਲੀ ਕਰੋ। ਹੁਣ ਰਖਵਾਲੀ ਬਾਦਸ਼ਾਹ ਕੋਲੋਂ ਗੁਰੂ ਜੀ ਇਹਨਾਂ ਦੀ ਕਰ ਰਹੇ ਨੇ, ਪਰ ਵੇਖੋ ਕਿਹੋ ਜੀ ਦੇਵ ਨੇਤ ਕਲੀ ਕਾਲ ਦਾ ਸਮਾਂ ਭਲੇ ਦਾ ਸਮਾਂ ਨਹੀਂ ਨਾ ਹੈ। ਸਤਿਗੁਰੂ ਜੀ ਇਹਨਾਂ ਦੀ ਰਖਵਾਲੀ ਔਰੰਗਜ਼ੇਬ ਕੋਲੋਂ ਕਰ ਰਹੇ ਨੇ ਤੇ ਔਰੰਗਜ਼ੇਬ ਨੂੰ ਕਹਿੰਦੇ ਜੀ ਸਾਡੀ ਗੁਰੂ ਤੋਂ ਰਖਵਾਲੀ ਕਰੋ, ਸਾਡੀ ਉਹਨਾਂ ਤੋਂ ਰਖਵਾਲੀ ਕਰੋ। ਸਤਿਗੁਰੂ ਇਹਨਾਂ ਦਾ ਤਿਲਕ ਜੰਜੂ ਬਚਾ ਰਹੇ ਨੇ, ਇਹਨਾਂ ਦੇ ਧਰਮ ਦੀ ਰਾਖੀ ਵਾਸਤੇ ਪੰਥ ਦੀ ਸਾਜਣਾ ਕਰ ਰਹੇ ਨੇ। ਤੇਗ ਚੁੱਕੀ ਹੈ ਕਿ ਇਹਨਾਂ ਦੀ ਅਣਖ ਜਾਗ ਪਏ, ਇਹਨਾਂ ਦੀ ਗੈਰਤ ਜਾਗ ਪਏ। ਇਹ ਮਦਦ ਤਾਂ ਕੀ ਕਰਨੀ ਸੀ, ਚਲੋ ਜੇ ਮਦਦ ਨਾ ਕਰਦੇ ਸ਼ਾਂਤ ਹੋ ਕੇ ਬੈਠੇ ਰਹਿੰਦੇ, ਚੁੱਪ ਕਰਕੇ ਬੈਠੇ ਰਹਿੰਦੇ, ਮਦਦ ਨਾ ਕਰਦੇ, ਪਰ ਉਲਟਾ ਗੁਰੂ ਸਾਹਿਬ ਦੇ ਖਿਲਾਫ ਚੱਲ ਕੇ ਬਾਦਸ਼ਾਹ ਦੇ ਕੋਲੋਂ ਆਪਣੇ ਇਨਾਮ ਲੈ ਰਹੇ ਨੇ। ਕਹਿੰਦੇ ਬਾਦਸ਼ਾਹ ਸਾਡੀ ਤੂੰ ਉਹਨਾਂ ਕੋਲੋਂ ਰੱਖਿਆ ਕਰ, ਸਾਡੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਰਖਵਾਲੀ ਕਰ, ਇਸ ਤਰ੍ਹਾਂ ਇਹ ਬੇਨਤੀਆਂ ਕਰਦੇ ਨੇ।
ਨਾ ਤਾਂ ਦੇਹੇ ਗਿਰ ਦੂਨ ਉਜਾੜੇ,
ਨਹੀਂ ਤਾਂ ਗੁਰੂ ਜੀ ਸਾਡੀ ਸਾਰੀ ਦੂਨ ਉਜਾੜ ਕੇ ਰੱਖ ਦੇਣਗੇ। ਇਹ ਪਹਾੜੀ ਜਿਵੇਂ ਸੂਬਿਆਂ ਦੇ ਅੱਗੇ ਮਿੰਨਤਾਂ ਕਰ ਰਹੇ ਨੇ, ਪਹਿਲਾਂ ਬਾਦਸ਼ਾਹ ਕੋਲ ਮਿੰਨਤਾਂ ਕੀਤੀਆਂ, ਬਾਦਸ਼ਾਹ ਨੇ ਸੂਬੇਦਾਰਾਂ ਕੋਲ ਭੇਜ ਦਿੱਤਾ ਵੀ ਉਹਨਾਂ ਕੋਲ ਚਲੇ ਜਾਓ, ਹੁਣ ਸੂਬੇਦਾਰਾਂ ਕੋਲ ਜਾ ਕੇ ਮਿੰਨਤਾਂ ਕਰ ਰਹੇ ਨੇ, ਫੌਜ ਚੜਾ ਕੇ ਸਤਿਗੁਰਾਂ ਤੇ ਲੈ ਕੇ ਆ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।